ਵਾਹਿਗੁਰੂ ਸਾਹਿਬ ਜੀ ਸ੍ਰੀ ਨਾਨਕ ਪਰਸ਼ੋਤਮੰ ਪਰਮ ਪਰਾਵਰ ਨਾਥ ਜੁਗਲ ਚਰਨ ਮਮ ਬੰਦਨ ਧਰ ਪਰ ਧਰ ਕਰ ਮਾਥ ਸ੍ਰੀ ਨਾਨਕ ਅੰਗਦ ਗੁਰੂ ਅਮਰਦਾਸ ਪਦ ਬੰਦ ਰਾਮਦਾਸ ਅਰਜਨ ਗੁਰੂ ਬਾ ਸ੍ਰੀ ਹਰਗੋਬਿੰਦ ਹਰ ਰਾਏ ਹਰ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਵਿੰਦ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਵੈਰਾਗ ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ ਸ੍ਰੀ ਗੁਰ ਸ਼ਬਦ ਕਮਾਏ ਜਨ ਜੀਤੇ ਪੰਚ ਵਿਕਾਰ ਤਿੰਨ ਸੰਤਨ ਕੋ ਬੰਦਨ ਸਿਰ ਚਰਨਨ ਪਰ ਤਾਰ ਏਕੰਕਾਰ ਸਤਿਗੁਰੂ ਤੇ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਵਿਘਨ ਵਿਨਾਸ਼ਨ ਸੋਏ ਵਾਹਿਗੁਰੂ ਜੀ ਕੀ ਫਤਿਹ ਵਿਘਨ ਵਿਨਾਸ਼ਨ ਸੋਏ
ਸਤਨਾਮ ਸ੍ਰੀ ਵਾਹਿਗੁਰੂ ਜੀ ਰਾਗ ਸ੍ਰੀ ਰਾਗ ਮਹੱਲਾ ਪਹਿਲਾ ਘਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮੋਤੀ ਤਾਂ ਮੰਦਰ ਉਸਰਹਿ ਰਤਨੀ ਤਾਂ ਹੋਹੈ ਜੜਾਓ ਕਸਤੂਰ ਕੁੰਗੂ ਅਗਰ ਚੰਦਨ ਲੀ ਪਿਆ ਵੈ ਚਾਓ ਮਤ ਦੇਖ ਭੂਲਾ ਵਿਸਰੈ ਤੇਰਾ ਚਿਤ ਨਾ ਆਵੈ ਨਾਉ ਮਤ ਦੇਖ ਭੂਲਾ ਵਿਸਰੈ ਤੇਰਾ ਚਿਤ ਨਾ ਆਵੈ ਨਾਉ
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ
ਸਤਿਗੁਰਾਂ ਦੀ ਸਾਜੀ ਨਿਵਾਜੀ ਪਰਮ ਸਨਮਾਨ ਯੋਗ ਗੁਰੂ ਸਵਾਰੀ ਗੁਰੂ ਪਿਆਰੀ ਖਾਲਸਾ ਸਾਧ ਸੰਗਤ ਜੀਓ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੀ ਅਪਾਰ ਬਖਸ਼ਿਸ਼ ਰਹਿਮਤ ਹੋਈ ਹੈ ਸੰਧਿਆ ਸਮੇਂ ਦੇ ਸੁੰਦਰ ਦਰਬਾਰ ਸੱਜੇ ਨੇ ਰਾਗੀ ਸਿੰਘਾਂ ਦੀ ਰਸਨਾ ਪਾਸੋਂ ਧੁਰਕੀ ਬਾਣੀ ਦੇ ਸ਼ਬਦਾਂ ਦਾ ਕੀਰਤਨ ਸਰਵਣ ਕਰਕੇ ਲਾਹਾ ਪ੍ਰਾਪਤ ਕੀਤਾ ਹੈ ਚੱਲ ਰਹੀ ਲੜੀਵਾਰ ਧੰਨ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਜੀਵਨ ਕੌਤਕਾਂ ਦੀ ਕਥਾ ਇਸ ਦਾ ਸੁਭਾਗ ਸਾਨੂੰ ਪ੍ਰਾਪਤ ਹੋਇਆ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਬਚਨ ਹਨ ਜੋ ਜੋ ਕਥਾ ਸੁਣੈ ਹਰ ਕੀਰਤਨ ਤਾਂ ਕੀ ਦੁਰਮਤ ਨਾਸ ਸਗਲ ਮਨੋਰਥ ਪਾਵੈ ਨਾਨਕ ਪੂਰਨ ਹੋਵੈ ਆਸ ਸੁਣ ਹਰ ਕਥਾ ਉਤਾਰੀ ਮੈਲ ਮਹਾਪੁਨੀਤ ਭਏ ਸੁਖ ਸੈਲ ਇਹ ਸੰਸਾਰ ਦੇ ਵਿੱਚ ਜੋ ਵੀ ਜੀਵ ਮਨੁੱਖਾ ਜਨਮ ਲੈ ਕਰਕੇ ਆਇਆ ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ ਕਾਲਾ ਹੋਆ ਸਿਆਹੋ ਖੰਦਲੀ ਧੋਤੀ ਉਜਲੀ ਨਾ ਹੋਵਈ ਜੇ ਸੌ ਧੋਵਣ ਪਾਹੋ ਕੇਵਲ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੀ ਧੁਰਕੀ ਬਾਣੀ ਕਥਾ ਔਰ ਕੀਰਤਨ ਦੁਆਰਾ ਜਾਂ ਸ਼ਬਦਾਂ ਦੀ ਧੁਨੀ ਦੁਆਰਾ ਸਰਵਣ ਕਰਕੇ ਹੀ ਜਨਮਾਂ ਜਨਮਾਂਤਰਾਂ ਦੀ ਲੱਗੀ ਹੋਈ ਮੈਲ ਨੂੰ ਉਤਾਰ ਸਕਦੀ ਹੈ ਭਰੀਏ ਹੱਥ ਪੈਰ ਤਨ ਦੇਹ ਪਾਣੀ ਧੋਤੈ ਉੱਤਰ ਸੋ ਖੇਹ ਮੂਤ ਪਲੀਤੀ ਕੱਪੜ ਹੋਏ ਦੇ ਸਾਬੂਣ ਲਈਐ ਉਹ ਧੋਏ ਭਰੀਏ ਮਤ ਪਾਪਾਂ ਕੈ ਸੰਗ ਉਹ ਧੋਪੈ ਨਾਵੈ ਕੈ ਰੰਗ ਇਹ ਪਾਪਾਂ ਦੇ ਨਾਲ ਭਰੀ ਹੋਈ ਬੁੱਧੀ ਕੇਵਲ ਪਰਮੇਸ਼ਰ ਦੇ ਨਾਮ ਦੇ ਨਾਲ ਹੀ ਧੋਤੀ ਜਾ ਸਕਦੀ ਹੈ ਸੋ ਸਤਿਗੁਰਾਂ ਨੇ ਅਜਿਹੀ ਸਤਸੰਗਤ ਕਰਨ ਦਾ ਇਹ ਸੁਭਾਗ ਬਖਸ਼ਿਸ਼ ਕੀਤਾ ਹੈ ਸੋ ਆਓ ਚੱਲ ਰਹੀ ਲੜੀਵਾਰ ਕਥਾ ਦੇ ਵਿੱਚ ਮਨ ਬਿਰਤੀਆਂ ਨੂੰ ਇਕਾਗਰ ਕਰਕੇ ਸਰਵਣ ਕਰਕੇ ਲਾਹਾ ਪ੍ਰਾਪਤ ਕਰੀਏ ਪਿਛਲੇ ਦੀਵਾਨਾਂ ਦੇ ਵਿੱਚ ਅਸੀਂ ਸਰਵਣ ਕੀਤਾ ਸੀ ਕਿ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜਗਨਨਾਥਪੁਰੀ ਵਿੱਚ ਗਏ ਨੇ ਉੱਥੇ ਪੰਡਿਤ ਵਿਦਵਾਨਾਂ ਨੇ ਸ੍ਰੀ ਕ੍ਰਿਸ਼ਨ ਭਗਵਾਨ ਮਹਾਰਾਜ ਦੀ ਜੋ ਆਰਤੀ ਉਤਾਰਨ ਵਾਸਤੇ ਥਾਲ ਵਿੱਚ ਦੀਵੇ ਬਾਲੇ ਨੇ, ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਕੁੱਲ ਕਾਇਨਾਤ ਦੇ ਉੱਪਰ ਜੋ ਪਰਮੇਸ਼ਰ ਦੀ ਆਰਤੀ ਉਤਰਦੀ ਹੈ ਉਹ ਧਨਾਸਰੀ ਰਾਗ ਦੇ ਵਿੱਚ ਸ਼ਬਦ ਉਚਾਰਨ ਕਰਕੇ ਸਿੱਖਿਆ ਦਿੱਤੀ ਸੀ। ਉਸ ਤੋਂ ਉਪਰੰਤ ਮਹਾਰਾਜ ਸਮੁੰਦਰ ਦੇ ਕਿਨਾਰੇ ਤੇ ਬੈਠੇ ਇੱਕ ਮ੍ਰਿਤਕ ਦੇ ਸਰੀਰ ਨੂੰ ਬਿਨਾਂ ਸਿਮਰਨ ਤੋਂ ਬੇਮੁੱਖ ਜਾਣ ਕਰਕੇ ਬਘਿਆੜਨੇ ਨਾ ਖਾਣ ਤੇ ਉਪਦੇਸ਼ ਦਿੱਤਾ। ਫਿਰ ਮਹਾਰਾਜ ਜੰਗਲ ਉਜਾੜ ਬੀਆਬਾਨ ਵਿੱਚ ਆਏ, ਇੱਥੇ ਕਲਯੁਗ ਦੇ ਨਾਲ ਮਿਲਾਪ ਹੋਇਆ। ਕਲਯੁਗ ਨੇ ਪਹਿਲਾਂ ਆਪਣਾ ਸਰੂਪ ਲਾਲ ਹਨੇਰੀ ਵਿੱਚ ਬਦਲਿਆ, ਫਿਰ ਕਾਲੀ ਘਟਾ ਵਿੱਚ ਬਦਲਿਆ, ਉਪਰੋਂ ਗੜੇ ਵਰਸਾਏ ਨੇ। ਮਹਾਰਾਜ ਨੇ ਧੀਰਜ ਧਾਰਨ ਕਰਕੇ ਆਪਣੀ ਅਡੋਲ ਸਮਾਧੀ ਵਿੱਚ ਸਥਿਤ ਰਹੇ, ਭਾਵੇਂ ਭਾਈ ਮਰਦਾਨਾ ਜੀ ਆਪਣੀ ਬਿਰਤੀ ਨੂੰ ਅਡੋਲ ਬੈਠੇ। ਸਤਿਗੁਰਾਂ ਨੇ ਉਪਦੇਸ਼ ਦੇ ਕੇ ਕਿਹਾ, ਮਰਦਾਨਿਆ ਇੱਕ ਵਾਰੀ ਵਾਹਿਗੁਰੂ ਕਹਿ ਤੇਰੇ ਤਨ ਨੂੰ ਛੂਹ ਨਹੀਂ ਸਕਦੀ। ਉਸ ਤੋਂ ਉਪਰੰਤ ਕਲਯੁਗ ਨੇ ਆਪਣਾ ਸਰੂਪ ਦੈਂਤਾਂ ਵਾਲਾ ਧਾਰਨ ਕੀਤਾ, ਆਪਣੇ ਇੱਕ ਹੱਥ ਦੇ ਵਿੱਚ ਜੀਭਾ ਪਕੜੀ ਹੋਈ ਹੈ, ਦੂਸਰੇ ਚ ਇੰਦਰੀ। ਇਹ ਭਾਵਕ ਜਨਾਇਕ ਕਰਾਇਆ ਕਿ ਮਹਾਰਾਜ ਇਹ ਦੁਨੀਆਂ ਇਹ ਲੋਕ ਦੋ ਇੰਦਰੀਆਂ ਦੇ ਸਵਾਦ ਵਿੱਚ ਹੀ ਲੱਗ ਕਰਕੇ ਆਪਣੇ ਜੀਵਨ ਨੂੰ ਵਿਅਰਥ ਗੁਆ ਰਹੇ ਨੇ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਉਪਦੇਸ਼ ਦੇ ਕਰਕੇ ਉਸ ਕਲਯੁਗ ਨੂੰ ਨਿਰੰਕਾਰ ਦੀ ਭਗਤੀ ਕਰਨ ਵਾਸਤੇ ਪ੍ਰੇਰਿਤ, ਜਿਵੇਂ ਕਰਦੇ ਹਨ ਅੱਜ ਦੇ ਦੀਵਾਨਾਂ ਦੇ ਵਿੱਚ ਸਰਵਣ ਕਰਕੇ ਲਾਹਾ ਪ੍ਰਾਪਤ ਕਰਦੇ ਹਾਂ। ਸਤਿਗੁਰੂ ਮਹਾਰਾਜ ਜੀ ਨੇ ਇਸ ਦੇ ਲੱਛਣ ਪੁੱਛੇ ਸਨ ਤੇ ਦੱਸਿਆ ਸੀ ਕਿ ਜਿਹੜਾ ਇਹ ਝੂਠ ਹੈ ਇਹ ਸਭ ਤੋਂ ਵੱਡਾ ਸੂਰਮਾ, ਇਸੇ ਤਰ੍ਹਾਂ ਜਿਹੜਾ ਪਖੰਡ ਹੈ ਇਸ ਨੂੰ ਮੈਂ ਆਪਣੀ ਧੁਜਾ ਪਕੜਾਈ ਹੋਈ ਹੈ। ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹ ਇਸ ਦੇ ਸੂਰਮੇ ਨੇ, ਮੋਹ ਇਸ ਦਾ ਰਾਜਾ ਹੈ, ਔਰ ਇਸੇ ਤਰ੍ਹਾਂ ਇਹ ਜਿਹੜਾ ਦੰਭ ਇਹ ਸੈਨਾਪਤੀ ਹੈ, ਸਾਰੇ ਮਿਲ ਕਰਕੇ ਚੱਲਦੇ ਨੇ, ਜਿਸ ਪਾਸੇ ਵੀ ਜਾਂਦੇ ਨੇ ਮਾਰ ਲੋ ਕਰਦੇ ਨੇ, ਕਿਸੇ ਵੀ ਆਕੀ ਕਿਲੇ ਨੂੰ ਵੀ ਇਹ ਛੱਡਦੇ ਨਹੀਂ, ਉਹਨਾਂ ਨੂੰ ਵੀ ਢਾ ਲੈਂਦੇ ਨੇ। ਭਾਵ ਕੋਈ ਤਪੱਸਵੀ ਰਿਖੀ ਵੀ ਹੋਵੇ ਕੋਈ ਨਾ ਕੋਈ ਵਿਕਾਰ ਉਸ ਤੇ ਆ ਕੇ ਪਾ ਲੈਂਦੇ ਨੇ, ਔਰ ਉਸ ਦਾ ਜਪ ਤਪ ਬ੍ਰਤ ਸਭ ਨਾਸ਼ ਕਰ ਦਿੰਦੇ ਨੇ। ਅੱਜ ਮਹਾਰਾਜ ਜਿਵੇਂ ਉਪਦੇਸ਼ ਦੇਣਗੇ, ਭਾਵਨਾ ਦੇ ਨਾਲ ਸਰਵਣ ਕਰਕੇ ਲਾਹਾ ਪ੍ਰਾਪਤ ਕਰੀਏ।
ਸਤਨਾਮ ਸ੍ਰੀ ਵਾਹਿਗੁਰੂ ਜੀ। ਰਾਗ ਸ੍ਰੀ ਰਾਗ ਮਹੱਲਾ ਪਹਿਲਾ ਘਰ ਪਹਿਲਾ।
ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੂੰ ਬੇਨਤੀ ਕੀਤੀ ਹੈ ਕਿ ਮਹਾਰਾਜ ਮੈਂ ਆਪਣਾ ਭਲਾ ਜਾਣ ਕੇ ਆਪ ਜੀ ਦੀ ਸ਼ਰਨ ਵਿੱਚ ਆਇਆ ਹਾਂ, ਕਿਰਪਾ ਕਰਕੇ ਮੇਰੇ ਵੱਲੋਂ ਤੁਛ ਭੇਟਾ ਲਵੋ। ਬੇਨਤੀ ਕਰਦਾ ਮਹਾਰਾਜ, ਮੇਰੇ ਸਮੇਂ ਦੇ ਵਿੱਚ ਤੁਸੀਂ ਅਵਤਾਰ ਧਾਰਨ ਕੀਤਾ ਹੈ ਤੇ ਮੈਂ ਤੁਹਾਨੂੰ ਸੋਨੇ ਦਾ ਮੰਦਰ ਬਣਾ ਕੇ ਦਿੰਦਾ, ਕੰਧਾਂ ਦੇ ਨਾਲ ਮਣੀਆਂ ਦੀ ਜੜਤਕਾਰੀ ਕਰ ਦਿੰਦਾ, ਰਤਨਾਂ ਦੀ ਵਿਛਾਉਣੇ ਵਿਛਾ ਦਿੰਦਾ, ਕਿਰਪਾ ਕਰਕੇ ਅਜਿਹੇ ਮੰਦਰ ਵਿੱਚ ਰਹਿਣਾ ਕਰੋ ਜਿਸ ਮੰਦਰ ਵਿੱਚ ਰਹਿ ਕਰਕੇ ਮਨ ਦੇ ਹੁਲਾਸ ਪੂਰੇ ਹੋ ਸਕਦੇ ਨੇ, ਸੁੱਖ ਮਿਲ ਸਕਦਾ ਹੈ। ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਇਹ ਭੇਟਾ ਨਾ ਪ੍ਰਵਾਨ ਕਰਦਿਆਂ ਹੋਇਆਂ ਕਲਯੁਗ ਨੂੰ ਧੁਰਕੀ ਬਾਣੀ ਦੇ ਰਾਹੀਂ ਉਪਦੇਸ਼ ਦਿੰਦੇ ਨੇ। ਸ੍ਰੀ ਰਾਗ ਦੇ ਅੰਦਰ ਮਹਾਰਾਜ ਜੀ ਨੇ ਇਹ ਸ਼ਬਦ ਉਚਾਰਨ ਕੀਤਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ ਉਸ ਅਕਾਲ ਪੁਰਖ ਵਾਹਿਗੁਰੂ ਦਾ ਮੰਗਲ ਕੀਤਾ ਹੈ, ਇੱਕ ਅਦਵੈਤ ਸਰੂਪ ਪਰਮੇਸ਼ਰ ਓਅੰਕਾਰ ਸਰਵਦਾ ਪ੍ਰਕਾਸ਼ਕ, ਅਜਿਹੇ ਪਰਮੇਸ਼ਰ ਦੀ ਪ੍ਰਾਪਤੀ ਸਤਿਗੁਰਾਂ ਦੀ ਕਿਰਪਾ ਦੁਆਰਾ ਹੁੰਦੀ ਹੈ। ਔਰ ਰਾਗ ਸ੍ਰੀ ਰਾਗ ਹੈ, ਮਹੱਲਾ ਪਹਿਲਾ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੀ ਬਾਣੀ ਹੈ। ਘਰ ਪਹਿਲਾ, ਪਹਿਲੇ ਸੁਰਤਾਲ ਘਰ ਦੇ ਵਿੱਚ ਗਾਈ ਜਾਂਦੀ ਹੈ। ਇਸ ਤੋਂ ਬਾਅਦ ਜਿਹੜਾ ਸ੍ਰੀ ਰਾਗ ਮਹੱਲਾ ਪਹਿਲਾ, ਫਿਰ ਇੱਕ ਏਕਾ ਲੱਗਾ ਹੋਇਆ ਹੈ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਜਿਹੜਾ ਇਹ ਪਹਿਲਾਂ ਜੇ ਤੇ ਸ਼ਬਦਾਂ ਦੇ ਵਿੱਚ ਲਿਖਿਆ ਹੋਵੇ ਤੇ ਬਾਅਦ ਵਿੱਚ ਅੰਕਾਂ ਵਿੱਚ ਲਿਖਿਆ ਹੋਵੇ ਤੇ ਉਹ ਨਹੀਂ ਪੜ੍ਹਨਾ, ਪਰ ਜੇ ਕਿਤੇ ਪਹਿਲਾਂ ਅੰਕਾਂ ਵਿੱਚ ਲਿਖਿਆ ਆ ਜਾਵੇ ਤੇ ਬਾਅਦ ਵਿੱਚ ਅੱਖਰਾਂ ਵਿੱਚ ਲਿਖਿਆ ਆ ਜਾਵੇ, ਫਿਰ ਦੋਨੇ ਪੜ੍ਹਨੇ ਨੇ। ਮਨ ਵਿੱਚ ਸ਼ੰਕਾ ਕੀ ਹੈ ਕਿ ਲਿਖੇ ਤਾਂ ਦੋਵੇਂ ਹੀ ਹੈ, ਜੇ ਉਹ ਪਹਿਲਾਂ ਆ ਗਿਆ ਤੇ ਫਿਰ ਕਿਉਂ ਨਹੀਂ ਪੜ੍ਹਨਾ? ਕਿਉਂਕਿ ਜਿਹੜੇ ਨੁਕਤਾਚੀਨੀ ਵਾਲੇ ਹੁੰਦੇ ਨੇ, ਤਰਕਵਾਦੀ ਹੁੰਦੇ ਨੇ, ਉਹ ਸਵਾਲ ਜ਼ਿਆਦਾ ਕਰਦੇ ਨੇ, ਭਾਵਨਾ ਘੱਟ ਰੱਖਦੇ ਨੇ। ਉਸ ਦਾ ਭੇਦ ਵੀ ਹੈ ਕਿ ਜਿਹੜਾ ਸ਼ਬਦਾਂ ਦੇ ਵਿੱਚ ਹੈ ਉਹ ਅੱਖਰੀ ਗੁਰਮੁਖੀ ਹੈ, ਗੁਰਮੁਖੀ ਨੂੰ ਮੁੱਖ ਰੱਖ ਕਰਕੇ ਪਹਿਲਾਂ ਗੁਰਮੁਖੀ ਵਾਲਾ ਪੜ੍ਹਨਾ, ਜਿਵੇਂ ਸਵਈਏ ਮਹੱਲੇ ਪਹਿਲੇ ਕੇ, ਦੂਜੇ ਕੇ, ਤੀਜੇ ਕੇ, ਬਾਅਦ ਵਿੱਚ ਅੰਕਾਂ ਵਿੱਚ ਵੀ ਨੇ, ਪਰ ਪਹਿਲਾਂ ਉਹ ਜਿਹੜਾ ਗੁਰਮੁਖੀ ਵਾਲਾ ਹੈ ਉਸੇ ਨੂੰ ਪੜ੍ਹਨਾ ਹੈ। ਜੇ ਪਹਿਲਾਂ ਅੰਕਾਂ ਵਾਲਾ ਆ ਜਾਵੇ ਬਾਅਦ ਵਿੱਚ ਗੁਰਮੁਖੀ ਵਾਲਾ ਆ ਜਾਵੇ ਉਹ ਵੀ ਪੜ੍ਹਨਾ ਹੈ। ਇਸ ਤੋਂ ਇਲਾਵਾ ਸ਼ੰਕੇ ਹੋਰ ਵੀ ਕਰਦੇ ਨੇ, ਜੁਮਲਾ ਲਿਖਿਆ ਹੁੰਦਾ ਹੈ, ਸ਼ੁੱਧ ਲਿਖਿਆ ਹੁੰਦਾ ਹੈ, ਜਿੰਨੀਆਂ ਵਾਰਾਂ ਨੇ ਉਹਨਾਂ ਦੇ ਮਗਰ ਸ਼ੁੱਧ ਲਿਖਿਆ ਹੈ, ਫਿਰ 52 ਅੱਖਰੀ ਦੇ ਮਗਰੋਂ ਇਹ ਵੀ ਲਿਖਿਆ, ਇਹੋ ਸਲੋਕ ਆਦਿ ਅੰਤ ਪੜ੍ਹਨਾ, ਕਹਿੰਦੇ ਇਹ ਤਾਂ ਕੇਵਲ ਸੰਕੇਤ ਹੀ ਦਿੱਤਾ ਹੈ। ਪਰ ਜੇ ਗੁਰਮੁਖ ਸੰਕੇਤ ਹੀ ਦਿੱਤਾ ਹੁੰਦਾ ਫਿਰ ਧੁਰਕੀ ਬਾਣੀ ਦੇ ਅੰਦਰ ਇਹ ਸ਼ਬਦ ਨਾ ਹੁੰਦਾ। ਇੱਕ ਇੱਕ ਮਾਤਰਾ ਮੁਕਤ ਕਰਾਉਣ ਵਾਲੀ ਹੈ ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੀ ਤਾਂ ਇੱਕ ਪੰਕਤੀ ਜੇ ਛੱਡ ਦਿਆਂਗੇ ਤਾਂ ਕਿੱਥੇ ਭਲਾ ਹੋਵੇਗਾ। ਇਸ ਵਾਸਤੇ ਅਜਿਹੇ ਸ਼ੰਕੇ ਨਹੀਂ ਕਰਨੇ। ਜੋ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਧੁਰਕੀ ਬਾਣੀ ਦੇ ਵਿੱਚ ਇਹ ਅੰਕਿਤ ਕਰ ਦਿੱਤਾ ਉਹ ਸਾਡੀ ਮੁਕਤੀ ਦਾ ਕਾਰਨ ਹੀ ਹੈ, ਸਾਨੂੰ ਮੁਕਤੀ ਦਿਵਾਉਣ ਵਾਲਾ ਹੈ। ਕਲਯੁਗ ਨੂੰ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਜੋ ਉਪਦੇਸ਼ ਦਿੱਤਾ ਕਿ ਮੋਤੀ ਤਾਂ ਮੰਦਰ ਉਸਰਹੇ ਰਤਨੀ ਤਾਂ ਹੋਹੇ ਜੜਾਓ। ਮਹਾਰਾਜ ਕਹਿੰਦੇ ਜੇ ਮੋਤੀਆਂ ਦਾ ਵਿਛਾਉਣਾ ਵਿਛਾਇਆ ਹੋਵੇ, ਕੰਧਾਂ ਦੇ ਨਾਲ ਜੜਤਕਾਰੀ ਕੀਤੀ ਹੋਵੇ, ਸੋਨੇ ਦਾ ਮੰਦਰ ਵੀ ਤੂੰ ਬਣਾ ਦੇਵੇਂ, ਕਿਉਂਕਿ ਇਹ ਮੰਦਰ ਇੱਕ ਸਰੀਰ ਦੇ ਰਹਿਣ ਵਾਸਤੇ ਟਿਕਾਣਾ ਹੈ, ਇਹ ਨਾਲ ਜਾਣ ਵਾਲੀ ਵਸਤੂ ਨਹੀਂ ਹੈ, ਜਾਂ ਇਹ ਆਪਣੀ ਕੋਈ ਜੱਦੀ ਮਲਕੀਅਤ ਨਹੀਂ ਹੈ ਕਿ ਇਹ ਸਾਡੇ ਕੋਲ ਹਮੇਸ਼ਾ ਹੀ ਰਹੇਗੀ ਤੇ ਜਾਂ ਸਾਡੇ ਨਾਲ ਚਲੀ ਜਾਵੇਗੀ। ਇਹ ਤਾਂ ਕੇਵਲ ਇੱਕ ਟਿਕਾਣਾ ਮਿਲਿਆ ਹੋਇਆ। ਮਨ ਮੰਦਰ ਤਨ ਵੇਸ ਕਲੰਦਰ ਘੱਟ ਹੀ ਤੀਰਥ ਨਾਵਾ, ਏਕ ਸ਼ਬਦ ਮੇਰਾ ਪ੍ਰਾਨ ਵਸਤ ਹੈ ਬਹੁੜ ਜਨਮ ਨਾ ਆਵਾ। ਮਨ ਵਿਦਿਆ ਦਿਆਲ ਸਿੱਤੀ ਮੇਰੀ ਮਾਈ, ਕੌਣ ਜਾਣੇ ਪੀਰ ਪਰਾਈ। ਮਹਾਰਾਜ ਕਹਿੰਦੇ ਜੇ ਇਸੇ ਮੰਦਰ ਦੇ ਅੰਦਰ ਸ਼ਬਦ ਦੀ ਧੁਨੀ ਆ ਜਾਵੇ ਤੇ ਇਹੀ ਮੰਦਰ ਸੋਭਨੀਕ ਹੈ। ਸੇਈ ਸੁੰਦਰ ਸੋਹਣੇ ਸਾਧ ਸੰਗ ਦਿਨ ਬਹਿਣੇ, ਸਤ ਸੰਗਤ ਰੂਪੀ ਮੰਦਰ ਦੇ ਵਿੱਚ ਜਿਹੜਾ ਬੈਠ ਗਿਆ ਉਹ ਸੋਭਨੀਕ ਹੈ, ਕਿਉਂਕਿ ਇੱਥੇ ਧੁਰਕੀ ਬਾਣੀ ਦਾ ਉਬਾਚਾ ਹੁੰਦਾ, ਸ਼ਬਦ ਦੀਆਂ ਧੁਨੀਆਂ ਸੁਣਨ ਵਾਸਤੇ ਮਿਲਦੀਆਂ ਨੇ, ਇਹੀ ਮੋਤੀਆਂ ਦੀ ਜੜਤਕਾਰੀ ਕੀਤੀ ਹੋਈ ਹੈ, ਰਤਨਾਂ ਦੇ ਵਿਛਾਉਣੇ ਵਿਛੇ ਹੋਏ ਨੇ ਕਿ ਤਰ੍ਹਾਂ ਤਰ੍ਹਾਂ ਦੀਆਂ ਬੁੱਧੀਆਂ ਆ ਕਰਕੇ ਮਹਾਰਾਜ ਜੀ ਦੇ ਅੱਗੇ ਅਰਦਾਸਾਂ ਬੇਨਤੀਆਂ ਕਰਦੀਆਂ ਨੇ। ਇਹੀ ਅਰਦਾਸਾਂ ਦੇ ਵਿੱਚੋਂ ਜੋ ਚਮਕ ਪੈਂਦੀ ਹੈ ਉਹੀ ਮੋਤੀਆਂ ਔਰ ਰਤਨਾਂ ਦੀ ਚਮਕ ਹੈ। ਤੇ ਮਹਾਰਾਜ ਕਹਿੰਦੇ ਇਹ ਕਲਯੁਗ ਮੋਤੀ ਤਾਂ ਮੰਦਰ ਉਸਰਹੇ ਰਤਨੀ ਤਾਂ ਹੋਏ ਜੜਾਓ। ਜੇ ਇਹੋ ਜਿਹਾ ਤੂੰ ਮੰਦਰ ਬਣਾ ਵੀ ਦੇਵੇਂ ਤੇ ਇਹੋ ਜਿਹੇ ਮੰਦਰ ਦੇ ਵਿੱਚ ਰਹਿਣੇ ਕਰਕੇ ਫਿਰ ਮੋਤੀ ਤਾਂ ਮੰਦਰ ਉਸਰੇ ਰਤਨੀ ਤਾਂ ਹੋਏ ਜੜਾਓ, ਕਸਤੂਰ ਕੁੰਗੂ ਅਗਰ ਚੰਦਨ। ਮਹਾਰਾਜ ਕਹਿੰਦੇ ਜੇ ਇਸ ਦੇ ਅੰਦਰ ਤੂੰ ਕਹਿੰਦਾ ਕਿ ਮੈਂ ਸੋਹਣੇ ਜਿਹੜੇ ਸੁਗੰਧੀਆਂ ਨੇ ਉਹਨਾਂ ਨੂੰ ਛਿੜਕਾ ਦੇਵਾਂਗਾ, ਕਹਿੰਦੇ ਜੇ ਕਸਤੂਰੀ ਜਿਹੜੀ ਸੁਗੰਧੀ ਹੈ, ਜੋ ਕਸਤੂਰੀ ਮਿਰਗ ਨਾ ਜਾਣਾ ਭਰਮ ਦਾ ਭਰਮ ਭੁਲਾਇਆ, ਮਿਰਗ ਦੀ ਨਾਭੀ ਵਿੱਚ ਹੁੰਦੀ ਅਸਲ ਵਿੱਚ ਪਤਾ ਉਹਨੂੰ ਵੀ ਨਹੀਂ ਹੁੰਦਾ ਕਿ ਇਹ ਮੇਰੇ ਕੋਲ ਹੈ, ਉਹ ਵੀ ਲੱਭਦਾ ਫਿਰਦਾ ਹੋਇਆ ਝਾੜੀਆਂ ਚ ਮੂੰਹ ਮਾਰਦਾ ਫਿਰਦਾ, ਪਤਾ ਉਸਨੂੰ ਨਹੀਂ ਕਿ ਮੇਰੀ ਨਾਭੀ ਵਿੱਚ ਹੈ। ਮਹਾਰਾਜ ਕਹਿੰਦੇ ਜੇ ਇਸ ਕਸਤੂਰੀ ਨੂੰ ਲਿਆ ਕਰਕੇ ਪੀਸ ਕੇ ਉਸਦਾ ਗਾਰਾ ਬਣਾ ਲਵੇ, ਫਿਰ ਉਸ ਦੇ ਵਿੱਚ ਹੋਰ ਸੁਗੰਧੀ ਭਰ ਦੇਵੇ, ਇੱਕ ਕੁੰਗੂ ਉਹ ਵੀ ਸੁਗੰਧੀ ਹੈ, ਅਗਰ ਇੱਕ ਲੱਕੜੀ ਹੈ ਉਹ ਵੀ ਸੁਗੰਧੀ ਵਾਲੀ ਹੁੰਦੀ ਹੈ। ਇੱਥੇ ਇੱਕ ਪ੍ਰੇਮੀ ਨੇ ਉਹ ਛੋਟੇ ਜਿਹੇ ਗੜਵੇ ਜੇ ਵਿੱਚ ਰੱਖੀ ਸੀ ਉਹ ਅਗਰ ਦੀਆਂ ਲੱਕੜਾਂ, ਜਿਸ ਦੇ ਕਰਕੇ ਉਹ ਪਾਣੀ ਵਿੱਚੋਂ ਸੁਗੰਧੀ ਆਉਂਦੀ ਸੀ, ਸੋ ਉਹ ਲੱਕੜਾਂ ਸੁਗੰਧੀ ਵਾਲੀਆਂ ਹੁੰਦੀਆਂ ਨੇ। ਉਸ ਦੇ ਨਾਲ ਚੰਦਨ ਦੇ ਜਿਹੜੀ ਲੱਕੜ ਹੈ ਉਸਦਾ ਅਰਕ ਕੱਢ ਕੇ ਉਸਦਾ ਤੇਲ ਉਸ ਗਾਰੇ ਦੇ ਵਿੱਚ ਮਿਕਸ ਕੀਤਾ ਜਾਵੇ, ਭਾਵ ਲੇਪਨ ਬਣਾਇਆ ਜਾਵੇ, ਲੀਪ ਆਵੇ ਚਾਓ, ਕਿਉਂਕਿ ਉਹ ਸਾਰਾ ਲੇਪਨ ਕਰਕੇ ਜਿਵੇਂ ਕੰਧ ਪਲਸਤਰ ਕਰ ਦੇਈਦੀ ਹੈ, ਇਸ ਤਰ੍ਹਾਂ ਕੰਧਾਂ ਦੇ ਨਾਲ ਉਹ ਸੁਗੰਧੀ ਵਾਲਾ ਲੇਪਨ ਵੀ ਕੀਤਾ ਜਾਵੇ।
ਮਤ ਦੇਖ ਭੂਲਾ ਵਿਸਰੈ ਤੇਰਾ ਚੇਤਨ ਆਵੈ ਨਾਉ।
ਮਹਾਰਾਜ ਕਹਿੰਦੇ ਇਹ ਕਲਯੁਗ ਜੇ ਇਹੋ ਜਿਹਾ ਤੂੰ ਮੰਦਰ ਬਣਾ ਦੇਵੇਂ, ਸੁਗੰਧੀਆਂ ਵਾਲਾ ਬਣਾ ਦੇਵੇਂ, ਤੇ ਜੇ ਇਹੋ ਜਿਹੇ ਮੰਦਰ ਦੇ ਵਿੱਚ ਰਹਿ ਕਰਕੇ ਮਤਾ ਇਹ ਪਰਮੇਸ਼ਰ ਤੇਰਾ ਮੇਰੇ ਤੋਂ ਨਾਮ ਹੀ ਵਿਸਰ ਜਾਵੇ, ਕਿਉਂਕਿ ਉੱਥੇ ਸੁੱਖ ਬਹੁਤੇ ਮਿਲ ਜਾਣੇ ਨੇ, ਜਿੱਥੇ ਜ਼ਿਆਦਾ ਸੁੱਖ ਹੋਣਗੇ ਉੱਥੇ ਨਾਮ ਕਿੱਥੋਂ ਜ਼ਿਆਦਾ ਆਉਣਾ। ਮਹਾਰਾਜ ਜੀ ਕਹਿੰਦੇ ਫਿਰ ਜੇ ਇਹੋ ਜਿਹੇ ਮੰਦਰ ਦੇ ਵਿੱਚ ਰਹਿ ਕਰਕੇ ਹੇ ਪਰਮੇਸ਼ਰ ਮਤ ਦੇਖ ਭੂਲਾ ਵਿਸਰ, ਮਤਾ ਤੇਰਾ ਇਹੋ ਜਿਹਾ ਮੰਦਰ ਦੇਖ ਕਰਕੇ ਤੇਰਾ ਮੇਰੇ ਤੋਂ ਨਾਮ ਹੀ ਵਿਸਰ ਜਾਵੇ, ਚਿੱਤ ਨਾ ਆਵੇ ਨਾ ਉਹ ਚਿੱਤ ਦੇ ਵਿੱਚ ਤੇਰਾ ਨਾਮ ਹੀ ਚੇਤੇ ਨਾ ਆਵੇ, ਤੇ ਫਿਰ ਇਹੋ ਜਿਹੇ ਮੰਦਰਾਂ ਤੋਂ ਕੀ ਲੈਣਾ।
ਹਰ ਬਿਨ ਜੀਓ ਜਲ ਬਲ ਜਾਓ,
ਕਿਉਂਕਿ ਹਰੀ ਪਰਮੇਸ਼ਰ ਦੇ ਨਾਮ ਤੋਂ ਬਿਨਾਂ ਹਰੇਕ ਦਾ ਹਿਰਦਾ ਤ੍ਰਿਸ਼ਨਾ ਦੇ ਵਿੱਚ ਲੱਗ ਕਰਕੇ ਔਰ ਤ੍ਰਿਸ਼ਨਾ ਦੀ ਅਗਨੀ ਵਿੱਚ ਜਲ ਬਲ ਕੇ ਸਵਾਹ ਹੁੰਦਾ ਜਾ ਰਿਹਾ ਹੈ।
ਮੈਂ ਆਪਣਾ ਗੁਰਪੂਸ਼ ਦੇਖਿਆ,
ਮਹਾਰਾਜ ਕਹਿੰਦੇ ਇਹ ਕਲਯੁਗ ਮੈਂ ਆਪਣੇ ਗੁਰੂ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਤੋਂ ਪੁੱਛ ਕੇ ਦੇਖ ਲਿਆ ਹੈ।
ਅਵਰ ਨਾਹੀ ਥਾਉ,
ਪਰਮੇਸ਼ਰ ਦੇ ਨਾਮ ਤੋਂ ਬਿਨਾਂ ਹੋਰ ਕੋਈ ਜਗ੍ਹਾ ਨਹੀਂ ਹੈ ਜਿੱਥੇ ਸੁੱਖ ਪ੍ਰਾਪਤ ਹੋਣੇ ਨੇ। ਸਤਿਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਨੇ ਜੈਤ ਸ੍ਰੀ ਕੀ ਵਾਰ ਦੇ ਵਿੱਚ ਇਹ ਪਾਵਨ ਸ਼ਬਦ ਉਚਾਰਨ ਕੀਤਾ, ਸੁੰਦਰ ਸੇਜ ਅਨੇਕ ਸੁਖ ਰਸ ਭੋਗਣ ਪੂਰੇ, ਗ੍ਰਹਿ ਸੋਇਨ ਚੰਦਨ ਸੁਗੰਧ ਲਾਏ ਮੋਤੀ ਹੀਰੇ, ਮਨ ਇੱਛੇ ਸੁਖ ਮਾਣਦਾ ਕਿਸ ਨਾਹੀ ਵਿਸੂਰੇ, ਸੋ ਪ੍ਰਭ ਚੇਤਨ ਆਵਈ ਦੁਸ਼ਟਾ ਕੇ ਕੀਰੇ। ਜੇ ਸੋਨੇ ਦਾ ਘਰ ਬਣ ਜਾਵੇ, ਸੁੰਦਰ ਸੇਜਾ ਬਣ ਜਾਵੇ, ਕੰਧਾਂ ਦੇ ਨਾਲ ਰਤਨਾਂ ਦੀ ਜੜਤਕਾਰੀ ਹੋ ਜਾਵੇ, ਫਿਰ ਇਸੇ ਤਰ੍ਹਾਂ ਸਾਰੇ ਆਪਣੇ ਅਮੋੜ ਹੁਕਮ ਸੇਜਾ ਤੇ ਬੈਠਿਆਂ ਹੀ ਚੱਲਦੇ ਹੋਣ, ਸੁੰਦਰ ਸੇਜਾ ਦੇ ਉੱਪਰ ਵਿਛਾਉਣੇ ਦੇ ਉੱਪਰ ਬੈਠਾ ਹੋਵੇ, ਹੁਕਮ ਚਲਾਈ ਜਾਵੇ। ਕਹਿੰਦੇ ਜੇ ਇਹੋ ਜਿਹੇ ਸੁੱਖ ਲੈਂਦਿਆਂ ਹੋਇਆਂ ਵੀ ਪਰਮੇਸ਼ਰ ਦੇ ਨਾਮ ਨੂੰ ਯਾਦ ਨਹੀਂ ਕੀਤਾ ਤੇ ਮਹਾਰਾਜ ਕਹਿੰਦੇ ਫਿਰ ਵਿਸ਼ਟਾ ਕੇ ਕੀ ਰਹੇ, ਫਿਰ ਗੰਦਗੀ ਦਾ ਕੀੜਾ ਹੀ ਬਣਨਾ ਪੈਂਦਾ, ਤੇ ਫਿਰ ਇਹੋ ਜਿਹੇ ਸੁੱਖਾਂ ਤੋਂ ਕੀ ਲਾਭ ਲੈਣਾ, ਇਹੋ ਜਿਹੀ ਕੰਚਨ ਦੀ ਦੇਹੀ ਮਿਲੀ ਹੈ, ਫਿਰ ਇਸ ਦੇਹੀ ਨੂੰ ਸੁੱਖਾਂ ਦੇ ਵਿੱਚ ਭੋਗਾਂ ਦੇ ਵਿੱਚ ਹੀ ਬਤੀਤ ਕਰ ਲਿਆ, ਤੇ ਮਹਾਰਾਜ ਕਹਿੰਦੇ ਲਾਭ ਕੀ ਹੋਇਆ, ਭਈ ਪ੍ਰਾਪਤ ਮਾਨਕ ਦੇਹਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਵਰੀਆ, ਅਵਰ ਕਾਜ ਤੇਰਾ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। 84 ਲੱਖ ਜੂਨਾਂ ਤੋਂ ਬਾਅਦ ਕਈ ਜਨਮ ਭਏ ਕੀਟ ਪਤੰਗਾ, ਕਈ ਜਨਮ ਗਜਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਵਰ ਬ੍ਰਿਖ ਜੋਇਓ, ਮਿਲ ਜਗਦੀਸ਼ ਮਿਲਣ ਕੀ ਵਰੀਆ, ਚਿਰੰਕਾਲ ਇਹ ਦੇਹ ਸੰਜਰੀਆ। ਚਿਰੰਕਾਲ ਦਾ ਹੁੰਦਾ ਬਹੁਤ ਲੰਬੇ ਸਮੇਂ ਤੋਂ ਬਾਅਦ ਇਹ ਮਨੁੱਖਾ ਜਨਮ ਮਿਲਿਆ, ਤੇ ਜੇ ਇਸ ਨੂੰ ਵੀ ਆਪਾਂ ਅਜਾਈ ਗਵਾ ਲਿਆ, ਭੋਗਾਂ ਦੇ ਵਿੱਚ ਹੀ ਅਲੱਗ ਕਰਕੇ ਬਤੀਤ ਕਰ ਲਿਆ, ਫਿਰ ਮਹਾਰਾਜ ਕਹਿੰਦੇ ਕਿੱਥੋਂ ਭਲਾ ਹੋਣਾ, ਪਰਮੇਸ਼ਰ ਦੀ ਅਭੇਦਤਾ ਕਿਵੇਂ ਪ੍ਰਾਪਤ ਹੋਣੀ ਹੈ। ਇਹਦੇ ਨਾਲੋਂ ਤੇ ਇਹ ਚੰਗਾ ਸੀ ਕਿ ਚਾਹੇ ਇੱਜ਼ਤ ਮਾਣ ਵੀ ਨਾ ਹੁੰਦਾ, ਪਹਿਨਣ ਵਾਸਤੇ ਕੱਪੜਾ ਵੀ ਨਾ ਹੁੰਦਾ, ਰਹਿਣ ਵਾਸਤੇ ਮਕਾਨ ਵੀ ਨਾ ਹੁੰਦਾ, ਬਸਤਾ ਟੁੱਟੀ ਝੁੰਪੜੀ ਚੀਰ ਸਭ ਛਿੰਨਾ, ਜਾਤ ਨਾ ਪਤ ਨਾ ਆਦਰ ਉਦਿਆਨ ਭਰਮਿੰਨਾ, ਮਿੱਤਰ ਨਾ ਇੱਠ ਧਨ ਰੂਪਹੀਣ, ਕਿਛ ਸਾਖ ਨਾ ਸਿੰਨਾ, ਰਾਜਾ ਸਗਲੀ ਸ੍ਰਿਸ਼ਟ ਕਾ ਹਰ ਨਾਮ ਮਨ ਭਿੰਨਾ। ਜੇ ਪਰਮੇਸ਼ਰ ਦੇ ਨਾਮ ਨੂੰ ਆਪਣੇ ਹਿਰਦੇ ਵਿੱਚ ਮਿੰਨ ਲਿਆ, ਭਿੱਜ ਗਿਆ ਨਾਮ ਦੇ ਵਿੱਚ ਮਨ, ਤੇ ਮਹਾਰਾਜ ਕਹਿੰਦੇ ਚਾਹੇ ਰਹਿਣ ਵਾਸਤੇ ਮਕਾਨ ਵੀ ਨਹੀਂ ਹੈ, ਬਸਤਾ ਟੁੱਟੀ ਝੁੰਬੜੀ, ਜਿਸ ਦੇ ਵਿੱਚ ਰਹਿਣਾ ਸੀ ਉਹ ਝੁੰਬੜੀ ਵੀ ਟੁੱਟੀ ਹੋਈ ਹੈ, ਚੀਰ ਸਭ ਚਿੰਨਾ, ਜਿਹੜੇ ਚੀਰ ਬਸਤਰ ਨੇ ਉਹ ਵੀ ਛਿੰਨਾ ਸਾਰੇ ਫਟੇ ਹੋਏ ਨੇ, ਜਿਹੜੇ ਸਰੀਰ ਤੇ ਪਹਿਨੇ ਹੋਏ ਹਨ। ਫਿਰ ਇਸੇ ਤਰ੍ਹਾਂ ਜਾਤ ਨਾ ਪਤ ਨਾ ਆਦਰ, ਨਾ ਉੱਚੀ ਜਾਤੀ ਹੈ ਨੀਵੀਂ ਜਾਤੀ ਹੈ, ਨਾ ਕੋਈ ਇੱਜ਼ਤੀ ਹੈ, ਜਿਵੇਂ ਭਗਤ ਰਵਿਦਾਸ ਜੀ ਦਾ ਅੱਜ ਜਨਮ ਦਿਨ ਹੈ, ਸਭ ਤੋਂ ਨੀਵੀਂ ਜਾਤੀ ਮਿਥੀ ਗਈ ਹੈ ਚਮਾਰਾਂ ਦੀ। ਉਸ ਪਰਮੇਸ਼ਰ ਨੇ ਦੇਖੋ ਕੈਸੀ ਖੇਡ ਵਰਤਾਈ, ਇੱਕ ਛੋਟੀ ਜਾਤੀ ਦੇ ਵਿੱਚ ਆਪਣਾ ਭਗਤ ਪੈਦਾ ਕੀਤਾ, ਦੂਸਰੇ ਪਾਸੇ ਦੇਖ ਲਈਏ ਤੇ ਭਗਤ ਪ੍ਰਹਿਲਾਦ ਜੀ ਨੂੰ ਦੈਂਤਾਂ ਦੇ ਘਰ ਵਿੱਚ ਪੈਦਾ ਕੀਤਾ, ਔਰ ਉਹ ਵੀ ਦੈਂਤ ਜਿਸ ਦਾ ਅਮੋੜ ਹੁਕਮ ਚੱਲਦਾ, ਹਰਣਾਕਸ਼ ਜਿਸ ਨੇ ਸਾਰੇ ਪਾਸੇ ਇਹੀ ਵਾਚਾ ਲਿਖਾਇਆ ਹੋਇਆ, ਜਲੇ ਹਰੀ ਥਲੇ ਹਰੀ ਦੀ ਥਾਂ ਜਲੇ ਹਰਣਾਕਸ਼ ਥਰਲੇ ਹਰਣਾਕਸ਼ ਇਹ ਨਾਮ ਜਪਾਉਂਦਾ, ਪਰ ਆਪਣਾ ਹੀ ਸਪੁੱਤਰ ਉਸ ਨਿਰੰਕਾਰ ਦੇ ਨਾਲ ਜੁੜਿਆ ਹੋਇਆ, ਸਾਰੇ ਆਪਣੇ ਨਾਲ ਦੇ ਵੀ ਵਿਗਾੜ ਲਏ, ਪ੍ਰਹਿਲਾਦ ਆਪ ਵਿਗੜਿਆ, ਸਭ ਚੱਟ ਰਹੇ ਵਿਗਾਰੇ, ਜਿੰਨੀ ਪਾਠਸ਼ਾਲਾ ਉਸਨੂੰ ਪਰਮੇਸ਼ਰ ਦੇ ਨਾਮ ਦੇ ਆਰਾਧਨਾ ਵਿੱਚ ਲਗਾਇਆ ਹੋਇਆ। ਇੱਧਰ ਭਗਤ ਰਵਿਦਾਸ ਜੀ, ਸੋ ਘਰ ਦੇ ਵਿੱਚ ਸੀਤਾ ਸੁਖਾਲੇ, ਸੋ 1457 ਸੰਮਤ ਦੇ ਵਿੱਚ ਭਗਤ ਰਵਿਦਾਸ ਜੀ ਦਾ ਜਨਮ ਹੋਇਆ, ਪਿਤਾ ਸੰਤੋਖ ਜੀ ਮਾਤਾ ਦਿਆਰੀ ਜੀ। ਕੈਸੇ ਨਾਮ ਪਰਮੇਸ਼ਰ ਨੇ ਕੁਦਰਤ ਵੱਲੋਂ ਹੀ ਕਿ ਪਿਤਾ ਸੰਤੋਖੀ ਹੈ ਤੇ ਮਾਤਾ ਦਿਆਲੂ ਹੈ, ਦਿਆਰੀ ਜੀ ਦਾ ਅਰਥ ਹੁੰਦਾ ਦਿਆਲੂ ਹੈ, ਤੇ ਭਗਤ ਰਵਿਦਾਸ ਜੀ ਜਿਹੜੇ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਦਾਸਾ ਭਾਵ ਨੂੰ ਅਪਣਾਉਣ ਵਾਲੇ ਨੇ, ਉਹਨਾਂ ਨੇ ਜਨਮ ਲਿਆ। ਔਰ ਜਦ ਘਰ ਦਾ ਕੰਮ ਸੁਖਾਲਾ ਹੈ, ਚਾਹੇ ਚਮੜੇ ਦਾ ਹੀ ਕੰਮ ਕਰਦੇ ਸਨ ਪਿਤਾ ਜੀ, ਪਰ ਭਗਤ ਰਵਿਦਾਸ ਜੀ ਸ਼ੁਰੂ ਤੋਂ ਹੀ ਜਨਮ ਤੋਂ ਹੀ ਲੈ ਕੇ ਵਿਰਾਗੀ ਔਰ ਤਿਆਗੀ ਸਨ, ਜਿਹੜੀ ਚੀਜ਼ ਹੱਥ ਆ ਜਾਂਦੀ ਲੋੜਵੰਦ ਨੂੰ ਦੇ ਦੇਣੀ, ਚਾਹੇ ਕੋਈ ਕੀਮਤੀ ਹੈ ਚਾਹੇ ਬੇਕੀਮਤੀ ਹੈ, ਆਪਣੇ ਆਪਣੇ ਕੋਲ ਨਹੀਂ ਰੱਖਣੀ। ਤੇ ਭਗਤ ਰਵਿਦਾਸ ਜੀ ਦਾ ਅਜਿਹਾ ਸੁਭਾਅ ਦੇਖ ਕਰਕੇ ਮਾਪਿਆਂ ਨੇ ਆਨੰਦ ਕਾਰਜ ਕਰ ਦਿੱਤਾ, ਵਿਆਹ ਹੋ ਗਿਆ। ਵਿਆਹ ਤੋਂ ਬਾਅਦ ਭਗਤ ਰਵਿਦਾਸ ਜੀ ਦੇ ਸੁਭਾਅ ਵਿੱਚ ਕੋਈ ਫਰਕ ਨਹੀਂ ਪਿਆ, ਉਵੇਂ ਹੀ ਜਪ ਤਪ ਕਰਨਾ, ਦਾਨ ਕਰਨਾ, ਜਿਹੜੀ ਚੀਜ਼ ਹੱਥ ਆ ਜਾਣੀ ਅੱਗੇ ਦੇ ਦੇਣੀ। ਮਨ ਵਿੱਚ ਸੋਚ ਕਰਕੇ ਭਗਤ ਰਵਿਦਾਸ ਜੀ ਨੂੰ ਵੱਖਰਿਆਂ ਕੀਤਾ ਗਿਆ, ਜਦ ਵੱਖਰੇ ਕਰ ਦਿੱਤਾ ਤੇ ਕੰਮ ਉਹੀ ਆਪਣੇ ਚਮੜੇ ਦੇ ਕੰਮ ਗੰਢਣ ਵਿੱਚ ਲੱਗ ਗਏ, ਪਰ ਚਮੜੇ ਦਾ ਕੰਮ ਗੰਢਦਿਆਂ ਗੰਢਦਿਆਂ ਨਾਲ ਨਿਰੰਕਾਰ ਦੀ ਭਗਤੀ ਵੀ ਕਰਦੇ ਨੇ। ਇੱਕ ਵਾਰੀ ਪੰਡਤਾਂ ਨੇ ਈਰਖਾ ਕੀਤੀ ਕਿਉਂਕਿ ਭਗਤ ਰਵਿਦਾਸ ਜੀ ਹਮੇਸ਼ਾ ਹੀ ਪਰਮੇਸ਼ਰ ਦੇ ਨਾਮ ਨੂੰ ਜਪਦੇ ਰਹਿੰਦੇ ਸਨ, ਭਗਤ ਕਬੀਰ ਜੀ ਦੇ ਸਤਸੰਗੀ ਸਨ, ਭਗਤ ਕਬੀਰ ਜੀ ਦੇ ਗੁਰੂ ਸਨ ਭਗਤ ਰਾਮਾਨੰਦ ਜੀ, ਤੇ ਭਗਤ ਰਾਮਾਨੰਦ ਜੀ ਦਾ ਪ੍ਰਭਾਵ ਭਗਤ ਰਵਿਦਾਸ ਜੀ ਦੇ ਸੰਸਕਾਰਾਂ ਦੇ ਉੱਪਰ ਪੈ ਚੁੱਕਾ ਸੀ, ਇਹ ਵੀ ਪਰਮੇਸ਼ਰ ਦਾ ਨਾਮ ਜਪਣ ਲੱਗ ਗਏ। ਪਰ ਪਰਮੇਸ਼ਰ ਦੇ ਨਾਮ ਦੇ ਜਪਣੇ ਕਰਕੇ ਭਗਤ ਰਵਿਦਾਸ ਜੀ ਦੀ ਸੋਭਾ ਦਿਨੋ ਦਿਨ ਵੱਧਦੀ ਜਾਂਦੀ ਸੀ, ਜਿਸ ਕਰਕੇ ਇਹ ਪੰਡਿਤ ਵਿਦਵਾਨ ਜਰ ਨਾ ਸਕੇ। ਜਦ ਇਹ ਗੰਗਾ ਦੀ ਯਾਤਰਾ ਕਰਨ ਜਾਣ ਲੱਗੇ ਤੇ ਭਗਤ ਰਵਿਦਾਸ ਜੀ ਜੁੱਤੀਆਂ ਕੱਢਦੇ ਸਨ ਤੇ ਕਹਿਣ ਲੱਗੇ ਕਿ ਤੁਸੀਂ ਵੀ ਕੁਝ ਭੇਟਾ ਕਰਨੀ ਹੈ, ਅਸੀਂ ਤਾਂ ਗੰਗਾ ਦੀ ਯਾਤਰਾ ਨੂੰ ਜਾ ਰਹੇ ਹਾਂ। ਤੇ ਕੰਗਣ ਲਾ ਕੇ ਦੇ ਦਿੱਤਾ, ਕਹਿੰਦੇ ਕਿ ਇਹ ਸਾਡੀ ਭੇਟਾ ਜਿਹੜੀ ਹੈ ਗੰਗਾ ਨੂੰ ਦੇ ਦਿਓ। ਪਹਿਲਾਂ ਤਾਂ ਮਖੌਲ ਕੀਤਾ ਕਿ ਕੀ ਇਹ ਭੇਟਾ ਕੰਗਣ ਲੈਣਾ ਗੰਗਾ ਨੇ, ਫਿਰ ਵੀ ਲੈ ਗਏ। ਜਦ ਕੰਗਣ ਗੰਗਾ ਦੇ ਵਿੱਚ ਜਾ ਕਰਕੇ ਇਹਨਾਂ ਨੇ ਭੇਟਾ ਕਰ ਦਿੱਤਾ ਤੇ ਭਗਤ ਰਵਿਦਾਸ ਜੀ ਨੂੰ ਆ ਕਰਕੇ ਕਿਹਾ ਭਗਤ ਰਵਿਦਾਸ ਜੀ ਨੇ ਇੱਕ ਬਚਨ ਕਿਹਾ ਕਿ ਜੇ ਤੇ ਗੰਗਾ ਆਪਣਾ ਹੱਥ ਬਾਹਰ ਕੱਢ ਕੇ ਕੰਗਣ ਲਵੇਗੀ ਤਾਂ ਦੇਣਾ, ਨਹੀਂ ਤਾਂ ਨਾ ਦਿਓ। ਪਰ ਉਸਨੇ ਹੱਥ ਜਦ ਬਾਹਰ ਕੱਢ ਕੇ ਕੰਗਣ ਲੈ ਲਿਆ ਤੇ ਪੰਡਿਤਾਂ ਦੇ ਮਨ ਦੇ ਵਿੱਚ ਸ਼ੰਕਾ ਆ ਗਿਆ ਕਿ ਇਹ ਬੜਾ ਵੱਡਾ ਭਗਤ ਹੈ ਕਿ ਗੰਗਾ ਇਸ ਤੋਂ ਉੱਥੇ ਬੈਠੀ ਮੰਨੀ ਜਾਂਦੀ ਹੈ। ਮਨ ਵਿੱਚ ਆ ਕੇ ਕਹਿਣ ਲੱਗੇ ਕਿ ਗੰਗਾ ਨੇ ਤੇ ਕੰਗਣ ਹੀ ਨਹੀਂ ਲਿਆ। ਤੇ ਭਗਤ ਰਵਿਦਾਸ ਜੀ ਕਹਿੰਦੇ ਕਿ ਕੰਗਣ ਕਿੱਥੇ ਆ? ਕਹਿੰਦੇ ਸਾਨੂੰ ਤੇ ਪਤਾ ਨਹੀਂ, ਸਾਡੇ ਕੋਲ ਕਿਤੇ ਡਿੱਗ ਗਿਆ। ਭਗਤ ਰਵਿਦਾਸ ਜੀ ਨੇ ਉਹ ਜਿਸ ਪੱਥਰ ਦੇ ਉੱਪਰ ਆਪਣੀ ਜੁੱਤੀਆਂ ਗੰਢਣ ਵਾਲੇ ਰੱਖੀ ਸੀ ਆਇਰਨ ਜੀ, ਉਸ ਨੂੰ ਚੁੱਕ ਕੇ ਜਦ ਉਹ ਸੇਲੀ ਚੁੱਕੀ ਤਾਂ ਉੱਥੇ ਗੰਗਾ। ਕਹਿੰਦੇ ਆ ਵੇਖੋ ਕੰਗਣ ਗੰਗਾ ਦੇ ਕੋਲ ਹੈ। ਇੰਨੀ ਬੰਦਗੀ ਸੀ ਸਤਿਗੁਰੂ ਪਾਤਸ਼ਾਹ ਮਹਾਰਾਜ। ਸੋ ਜਿਵੇਂ ਕਲਯੁਗ ਦਾ ਉਦਾਹਰਣ ਕਰ ਰਹੇ ਨੇ, ਇਵੇਂ ਭਗਤ ਰਵਿਦਾਸ ਜੀ ਨੇ ਪੰਡਿਤਾਂ ਦਾ ਹੰਕਾਰ ਤੋੜਿਆ ਸੀ ਤੇ ਚਤੌੜਦੀ ਰਹਿਣ ਵਾਲੀ ਰਾਣੀ ਝਾਲਾ ਨੂੰ ਇਸ ਗੱਲ ਦਾ ਜਦ ਅਸਰ ਪਿਆ ਤੇ ਭਗਤ ਰਵਿਦਾਸ ਜੀ ਨੂੰ ਆਪਣਾ ਨਿਉਂਦਾ ਦੇ ਕੇ ਬੁਲਾਇਆ ਤੇ ਭਗਤ ਰਵਿਦਾਸ ਜੀ ਚਤੌੜ ਗਏ। ਉੱਥੇ ਜਾ ਕਰਕੇ ਜਦ ਇਹ ਕੌਤਕ ਹੋਏ, ਉੱਥੇ ਵੀ ਪੰਡਿਤਾਂ ਦਾ ਹੰਕਾਰ ਦੂਰ ਕੀਤਾ, ਕਿਉਂਕਿ ਪੰਡਿਤਾਂ ਨੇ ਉਸੇ ਹੀ ਚਤੌੜ ਦੀ ਰਾਣੀ ਨੂੰ ਔਰ ਰਾਜੇ ਨੂੰ ਵਹਿਮਾਂ ਭਰਮਾਂ ਵਿੱਚ ਪਾ ਦਿੱਤਾ ਸੀ। ਪਰ ਭਗਤ ਰਵਿਦਾਸ ਜੀ ਨੇ ਉਸ ਨਿਰੰਕਾਰ ਦੀ ਬੰਦਗੀ ਦੇ ਨਾਲ ਜੋੜ ਕਰਕੇ ਉਹਨਾਂ ਦੇ ਵੀ ਭਰਮ ਨੂੰ ਨਿਵਰਤ ਕੀਤਾ ਔਰ ਸ਼ਬਦ ਉਚਾਰਨ ਕੀਤਾ। ਮਾਧਵੇ ਕਿਆ ਕਹੀਏ, ਭਰਮ ਐਸਾ ਜੈਸਾ ਮਾਨੀਐ ਹੋਏ ਨਾ ਤੈਸਾ, ਨਰਪਤ ਇੱਕ ਸਿੰਘਾਸਨ ਸੋਇਆ, ਸੁਪਨੇ ਭਿਆ ਭਿਖਾਰੀ, ਅਛਤ ਰਾਜ ਬਿਛਰਤ ਦੁੱਖ ਪਾਇਆ, ਸੋਗਤ ਪਈ ਹਮਾਰੀ। ਇਹ ਸ਼ਬਦ ਉੱਥੇ ਉਚਾਰਨ ਕੀਤਾ ਸੀ ਚਤੌੜ ਜਾ ਕਰਕੇ ਕਿ ਜਿਵੇਂ ਹੋਵੇ ਤੇ ਰਾਜਾ, ਪਰ ਸੁਪਨੇ ਦੇ ਵਿੱਚ ਸੁਪਨਾ ਐਸਾ ਆ ਜਾਵੇ ਕਿ ਭਿਖਾਰੀ ਬਣ ਜਾਵੇ, ਦਰ ਦਰ ਤੋਂ ਮੰਗਦਾ ਫਿਰੇ। ਕਹਿੰਦੇ ਇਹੋ ਜਿਹੀ ਹਾਲਤ ਸਾਡੀ ਬਣੀ ਹੋਈ ਹੈ। ਅਛਤ ਰਾਜ ਬਿਛਰਤ ਦੁੱਖ ਪਾਇਆ, ਸੁਪਨੇ ਦੇ ਵਿੱਚ ਰਾਜਾ ਚੰਗਾ ਭਲਾ ਸੀ, ਸੌਂ ਗਿਆ, ਸੁੱਤੇ ਪਿਆ, ਭਿਖਾਰੀ ਬਣ ਗਿਆ, ਦੁੱਖ ਪਾਇਆ ਕਿ ਮੈਂ ਦਰ ਦਰ ਤੋਂ ਮੰਗਦਾ ਫਿਰਦਾ। ਕਹਿੰਦੇ ਉਹ ਹਾਲਤ ਸਾਡੀ ਹੈ ਕਿ ਪਰਮੇਸ਼ਰ ਨੇ ਸਾਨੂੰ ਮਨੁੱਖਾ ਜਨਮ ਦਿੱਤਾ, ਸਰੀਰ ਦਿੱਤਾ, ਅਸੀਂ ਸੁਪਨੇ ਦੇ ਵਿੱਚ ਹੀ ਬਤੀਤ ਕਰ ਰਹੇ ਹਾਂ, ਉਸ ਮਾਲਕ ਨੂੰ ਆਪਣੇ ਨਾਲ ਸਮਝਿਆ ਹੀ ਨਹੀਂ ਕਿ ਪਰਮੇਸ਼ਰ ਸਾਡੇ ਨਾਲ ਹੈ, ਔਰ ਉਸ ਪਰਮੇਸ਼ਰ ਤੋਂ ਵਿਛੜ ਕਰਕੇ ਉਸ ਦੇ ਨਾਮ ਦੀ ਆਰਾਧਨਾ ਨਾ ਕਰਦੇ ਹੋਏ ਇਹ ਸੰਸਾਰ ਦੇ ਪਦਾਰਥਾਂ ਦੇ ਭੋਗਾਂ ਦੇ ਵਿੱਚ ਲੱਗ ਕਰਕੇ ਹੀ ਦੁੱਖ ਪਾ ਰਹੇ ਹਾਂ। ਦੂਸਰਾ ਸ਼ਬਦ ਉਚਾਰਨ ਕੀਤਾ ਕਿ ਜਿਵੇਂ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਨਾਮ ਤੋਂ ਬਹਿਣਾ ਰਹਿਣਾ ਮੁਸ਼ਕਲ ਹੈ, ਇਸੇ ਤਰ੍ਹਾਂ ਜ਼ਿੰਦਗੀ ਦੇ ਅੰਦਰ ਆ ਕਰਕੇ 84 ਲੱਖ ਜੂਨਾਂ ਦੇ ਵਿੱਚ ਜੇ ਕਿ ਤੇਰੇ ਪਰਮੇਸ਼ਰ ਦੀ ਬੰਦਗੀ ਨਹੀਂ ਕੀਤੀ ਫਿਰ ਇਸ ਜ਼ਿੰਦਗੀ ਦੇ ਵਿੱਚ ਰਹਿਣਾ ਵੀ ਔਖਾ ਹੈ। ਇਹੋ ਜਿਹੀ ਪ੍ਰੀਤੀ ਪਰਮੇਸ਼ਰ ਦੇ ਨਾਲ ਪਾ ਦਿੱਤੀ। ਕਹਿੰਦੇ ਮੀਨ ਪਕੜ ਫਾਂਕਿਓ ਔਰ ਕਾਟਿਓ, ਰਾਂਧ ਕੀਓ ਬਹੁ ਮਾਨੀ, ਖੰਡ ਖੰਡ ਕਰ ਭੋਜਨ ਕੀਨੋ, ਤਊ ਨਾ ਵਿਸਰਿਓ ਪਾਣੀ। ਜਿਵੇਂ ਉਹ ਮੱਛੀ ਦਾ ਪਾਣੀ ਦੇ ਨਾਲ ਪ੍ਰੇਮ ਹੈ, ਚਾਹੇ ਨਿੱਕੀ ਨਿੱਕੀ ਕੱਟ ਕੇ ਉਸਦੇ ਭੋਜਨ ਵੀ ਬਣਾ ਲਏ, ਪਰ ਖਾਧੀ ਹੋਈ ਦੰਦਾਂ ਦੇ ਨਾਲ ਚਿੱਥ ਕੇ ਵੀ ਅੰਦਰ ਪਚਾ ਲਈ, ਫਿਰ ਵੀ ਪਾਣੀ ਨਹੀਂ ਭੁੱਲਦੀ, ਇਹੋ ਜਿਹੀ ਪ੍ਰੀਤੀ ਪਰਮੇਸ਼ਰ ਦੇ ਨਾਲ ਹੋਣੀ ਚਾਹੀਦੀ ਹੈ। ਸੋ ਇਹੋ ਜਿਹੇ ਭਗਤ ਸ਼੍ਰੋਮਣੀ ਭਗਤ ਰਵਿਦਾਸ ਜੀ ਜਿਨ੍ਹਾਂ ਦਾ ਅੱਜ ਅਸੀਂ ਜਨਮ ਦਿਨ ਮਨਾ ਰਹੇ ਹਾਂ, ਸੋ ਉਹਨਾਂ ਦੇ 41 ਸ਼ਬਦ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵੱਖ ਵੱਖ ਰਾਗਾਂ ਵਿੱਚ ਦਰਜ ਨੇ, ਬੜੇ ਹੀ ਵੈਰਾਗਮਈ ਸ਼ਬਦ ਨੇ। ਮੇਰੇ ਮਾਧੋ ਇਹੋ ਜਨਮ ਤੁਮਾਰੇ ਲੇਖੇ, ਬਹੁਤ ਜਨਮ ਵਿਛੜੇ ਥੇ ਮਾਧੋ, ਇਹੋ ਜਨਮ ਤੁਮਾਰੇ ਲੇਖੇ, ਕਹਿ ਰਵਿਦਾਸ ਆਸ ਲਗ ਜੀਵੋ, ਚਿਰ ਭਇਓ ਦਰਸ਼ਨ ਦੇਖੇ। ਪੂਰਬਲਾ ਜਨਮ ਆਪਣਾ ਚੇਤੇ ਕੀਤਾ, ਪਿਛਲੇ ਜਨਮਾਂ ਵੱਲ ਆਪਣੀ ਨਿਗਾਹ ਮਾਰੀ, ਸਾਨੂੰ ਆਪਣਾ ਪਿਛਲਾ ਜਨਮ ਤੇ ਕੀ ਅਗਲਾ ਵੀ ਭੁੱਲ ਗਿਆ ਕਿ ਅੱਗੇ ਕਿੱਥੇ ਜਾਣਾ, ਇੱਥੇ ਵਾਲਾ ਵੀ ਭੁੱਲ ਗਿਆ ਕਿ ਆਹ ਜੱਗ ਮਿੱਠਾ ਅਗਲਾ ਕਿਨ ਡਿੱਠਾ, ਇੱਥੇ ਹੀ ਖਾ ਪੀ ਲਓ, ਹੰਢਾ ਲਓ, ਐਸ਼ ਕਰ ਲਓ, ਅਮੋੜ ਹੁਕਮ ਚਲਾ ਲਓ, ਅੱਗੇ ਦਾ ਕਿਹਨੇ ਦੇਖਿਆ, ਇੱਥੇ ਹੀ ਸਵਰਗ ਹੈ, ਇੱਥੇ ਹੀ ਨਰਕ ਆ, ਪਤਾ ਅੱਗੇ ਜਾ ਕੇ ਲੱਗਣਾ ਕਿ ਕਿੱਥੇ ਨਰਕ ਸੀ, ਕਿੱਥੇ ਸਵਰਗ ਹੈ, ਕਿਹੜਾ ਜੱਗ ਮਿੱਠਾ ਹੈ। ਸਤਿਗੁਰੂ ਪਾਤਸ਼ਾਹ ਮਹਾਰਾਜ ਧੁਰਕੀ ਬਾਣੀ ਦੇ ਵਿੱਚ ਹੀ ਕਹਿੰਦੇ ਨੇ ਕਿ ਇਹ ਪਿਆਰਿਓ, ਇਸ ਸੰਸਾਰ ਦੇ ਵਿੱਚ ਕੇਵਲ ਪਰਮੇਸ਼ਵਰ ਦਾ ਨਾਮ ਜਪਣ ਵਾਸਤੇ ਆਏ, ਹੋਰ ਕੋਈ ਮਨੋਰਥ ਨਹੀਂ ਇਸ ਸੰਸਾਰ ਦੇ ਵਿੱਚ ਆਉਣ ਦਾ। ਇਹੀ ਉਪਦੇਸ਼ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਕਲਯੁਗ ਨੂੰ ਦੇ ਰਹੇ ਨੇ ਕਿ ਇਹ ਕਲਯੁਗ ਦੇਖ, ਮੋਤੀ ਤਾਂ ਮੰਦਰ ਉਸਰੇ ਰਤਨੀਤਾ ਹੋਏ ਜੜਾਓ, ਕਸਤੂਰ ਕੁੰਗੂ ਅਗਰ ਚੰਦਨ ਲੀਪ ਆਵੇ ਚਾਓ, ਮਤ ਦੇਖ ਭੂਲਾ ਵਿਸਰੈ ਤੇਰਾ ਚਿੱਤ ਨਾ ਆਵੇ ਨਾਓ। ਜੇ ਇਹੋ ਜਿਹੇ ਮੰਦਰਾਂ ਦੇ ਵਿੱਚ ਰਹਿ ਕਰਕੇ ਪਰਮੇਸ਼ਵਰ ਦਾ ਨਾਮ ਹੀ ਵਿਸਰ ਜਾਣਾ ਤੇ ਇਹੋ ਜਿਹੇ ਮੰਦਰਾਂ ਦੇ ਵਿੱਚ ਰਹਿਣ ਦਾ ਵੀ ਕੋਈ ਲਾਭ ਨਹੀਂ, ਕਿਉਂ ਹਰ ਬਿਨ ਜੀਓ ਜਲ ਬਲ ਜਾਓ। ਪਰਮੇਸ਼ਰ ਦੇ ਨਾਮ ਤੋਂ ਬਿਨਾਂ ਇਹ ਜਿਹੜਾ ਜੀਓੜਾ ਹੈ ਇਹ ਤ੍ਰਿਸ਼ਨਾ ਦੇ ਵਿੱਚ ਲੱਗ ਕਰਕੇ ਇਹ ਹਮੇਸ਼ਾ ਹੀ ਜਲ ਬਲ ਕੇ ਸਵਾਹ ਹੁੰਦਾ ਜਾ ਰਿਹਾ ਹੈ, ਔਰ ਇਸ ਨੂੰ ਸੜਨ ਤੋਂ ਬਚਾਉਣ ਵਾਸਤੇ ਕੇਵਲ ਇੱਕ ਪਰਮੇਸ਼ਰ ਦਾ ਨਾਮ ਹੈ, ਭਾਹੇ ਬਲੰਦੜੀ ਬੁੱਝ ਗਈ ਰਖੰਦੜੋ ਪ੍ਰਭ ਆਪ। ਇਹ ਬਲਦੀ ਹੋਈ ਤ੍ਰਿਸ਼ਨਾ ਦੀ ਅੱਗ ਨੂੰ ਬੁਝਾਉਣ ਵਾਲਾ ਉਹ ਪਰਮੇਸ਼ਰ ਦਾ ਨਾਮ ਹੀ ਹੈ, ਆਪ ਹੀ ਆ ਕਰਕੇ ਬੁਝਾ ਲੈਂਦਾ ਹੈ।
ਕੁੰਡਲੀਆ ਛੰਦ ਪੁਨ ਕਲਯੁਗ ਬੋਲਤ ਪਇਓ ਜੇ ਤੁਮ ਲਹੋ ਨ ਇਹ।
ਤਦੋਂ ਫਿਰ ਕਲਯੁਗ ਫਿਰ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੂੰ ਕਹਿਣ ਲੱਗਾ ਕਿ ਮਹਾਰਾਜ ਜੇ ਤੁਸੀਂ ਇਹ ਭੇਟਾ ਨਹੀਂ ਲੈਣੀ, ਪੁਨ ਕਲਯੁਗ ਬੋਲਤ ਪਇਓ ਜੇ ਤੁਮ ਲਿਓ ਨ ਇਹ, ਜੇ ਤੁਸੀਂ ਇਹ ਭੇਟਾ ਨਹੀਂ ਲੈਣੀ ਚਾਹੁੰਦੀ, ਸੁੰਦਰ ਮੰਦਰ ਨਹੀਂ ਲੈਣਾ ਚਾਹੁੰਦੇ ਤਾਂ।
ਦੇਵਾਂ ਗੁਣ ਸ਼ੁਭ ਲੀਜੀਐ ਜਿਨ ਅਤਿ ਸੁੰਦਰ ਦੇਹੇ।
ਫਿਰ ਦੇਵਾਂਗਨ, ਦੇਵ ਆਂਗਨ ਹੁੰਦੀਆਂ ਜਿਹੜੀਆਂ ਦੇਵਤਿਆਂ ਦੀਆਂ ਅਪਛਰਾਂ ਸੁੰਦਰ ਇਸਤਰੀਆਂ, ਫਿਰ ਮਹਾਰਾਜ ਤੁਸੀਂ ਉਹ ਸ਼ੁਭ ਲੀਜੀਏ ਜਿਨ੍ਹਾਂ ਦੀਆਂ ਸੁੰਦਰ ਦੇਹਾਂ ਹਨ।
ਜਿਨ ਅਤ ਸੁੰਦਰ ਦੇਹੇ,
ਜਿਨ੍ਹਾਂ ਦੀਆਂ ਬਹੁਤੀਆਂ ਅਤਛਾ ਕਰਕੇ ਸੁੰਦਰ ਸਰੀਰ ਨੇ।
ਜਿਨ ਅਤ ਸੁੰਦਰ ਦੇਹ ਕਰੋ ਰਸ ਵੀ ਰੀਤ ਬਿਹਾਰਾ।
ਔਰ ਇਹੋ ਜਿਹੀਆਂ ਸੁੰਦਰ ਦੇਹਾਂ ਵਾਲੀਆਂ ਪਸ਼ੂਆਂ ਦੇ ਕੋਲ ਜਦ ਤੁਸੀਂ ਜਾਓਗੇ, ਜਿਹੋ ਜਿਹੇ ਰਸ ਚਾਹੋ ਭੋਗ ਲਵੋ।
ਸੁੰਦਰ ਜਹਾਂ ਪਰਯੰਕ ਲਾਲ ਜੜਤੀ ਜਿਨ ਚਾਰਾ।
ਫਿਰ ਉਸ ਮੰਦਰ ਦੇ ਵਿਚ ਸੁੰਦਰ ਪਲੰਘ ਹੋਣਗੇ ਜਿਨ੍ਹਾਂ ਦੀ ਜੜਤਕਾਰੀ ਲਾਲਾਂ ਦੇ ਨਾਲ ਹੋਈ ਹੋਵੇਗੀ।
ਇਤ ਕਾਲ ਤਿਨ ਮੈਂ ਰਹੋ ਲਿਓ ਪੇਟ ਗੁਣ ਖਾਨ।
ਫਿਰ ਮਹਾਰਾਜ ਕਿੰਨਾ ਕੁ ਸਮਾਂ ਤੁਸੀਂ ਇਹੋ ਜਿਹੇ ਸੁੰਦਰ ਮੰਦਰਾਂ ਦੇ ਵਿਚ ਸੁੰਦਰ ਪਲੰਘਾਂ ਦੇ ਉਪਰ ਐਸ਼ੋ ਆਰਾਮ ਭੋਗ ਭੋਗਿਓ, ਹੇ ਗੁਣਾਂ ਦੀ ਖਾਨ ਸਤਿਗੁਰੂ ਮਹਾਰਾਜ ਇਹ ਮੇਰੀ ਤੁਛ ਭੇਟਾ ਲੈ ਲਵੋ।
ਸੁਣ ਸ਼੍ਰੀ ਨਾਨਕ ਜੀ ਤਬਹਿ ਕੀਨੇ ਬਚਨ ਬਖਾਨ।
ਤਦੋਂ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਫਿਰ ਇਕ ਸੁੰਦਰ ਦੂਸਰਾ ਪਦ ਇਸ ਸ਼ਬਦ ਦਾ ਉਚਾਰਨ ਕੀਤਾ।
ਰਹਾਉ ਧਰਤੀ ਤਾਂ ਹੀਰੇ ਲਾਲ ਜੜਤੀ ਪਲੰਗ ਲਾਲ ਜੜਾਓ।
ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਇਹ ਕਲਯੁਗ ਦੇਖ, ਜਿਹੜਾ ਉਹ ਸੁੰਦਰ ਮੰਦਰ ਹੈ, ਧਰਤੀ ਤਾਂ ਹੀਰੇ ਲਾਲ ਜੜਤੀ, ਉਸ ਦੇ ਅੰਦਰ ਦੇ ਹਿੱਸੇ ਦਾ ਜੋ ਵਿਹੜਾ ਜਿਸ ਨੂੰ ਕਹਿ ਦਿੰਦੇ ਆ, ਜਿੰਨੀ ਉਸ ਚਾਰ ਦੀਵਾਰੀ ਦੇ ਅੰਦਰ ਦੀ ਧਰਤੀ ਹੈ, ਜੇ ਕਿਧਰੇ ਸਾਰੀ ਧਰਤੀ ਨੂੰ ਤੂੰ ਲਾਲਾਂ ਦੇ ਨਾਲ ਵਿਛਾ ਦੇਵੇਂ, ਫਿਰ ਪਲਗ ਲਾਲ ਜੜਾਓ, ਜਿਹੜਾ ਪਲੰਘ ਉਸ ਦੇ ਅੰਦਰ ਡਾਇਆ ਹੋਵੇਗਾ ਉਹ ਵੀ ਲਾਲਾਂ ਦੇ ਨਾਲ ਜੜਤਕਾਰੀ ਕਰਕੇ ਸੋਹਣਾ ਬਣਾਇਆ ਵੀ ਹੋਵੇ।
ਮੋਹਣੀ ਮੁੱਖ ਮਣੀ ਸੋਹੈ ਕਰੇ ਰੰਗ ਪਸਾਓ।
ਫਿਰ ਜਿਹੜੀਆਂ ਮੋਹਣੀ ਸੁੰਦਰ ਇਸਤਰੀਆਂ ਔਰ ਉਹਨਾਂ ਦੇ ਸੁੰਦਰ ਕੀਤੇ ਹੋਏ ਹਾਰ ਸ਼ਿੰਗਾਰ, ਫਿਰ ਕਰੇ ਰੰਗ ਪਸਾਓ, ਅਨੇਕਾਂ ਪਦਾਰਥ ਦੇ ਉਹ ਹਾਵ ਭਾਵ ਵੀ ਕਰਨ, ਕਿਉਂਕਿ ਜਦ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਸ਼ਿਵਨਾਭ ਰਾਜੇ ਦੇ ਕੋਲ ਗਏ, ਉਸਨੇ ਵੀ ਪ੍ਰੀਖਿਆ ਕੀਤੀ ਸੀ, ਉਸਨੇ ਵੀ ਸੁੰਦਰ ਅਪਸ਼ਰਾਂ ਭੇਜੀਆਂ ਸਨ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਉਹਨਾਂ ਨੂੰ ਵੀ ਉਪਦੇਸ਼ ਦਿੱਤਾ ਸੀ ਕਿ ਇਹ ਰਾਜਕੁਮਾਰੀਓ, ਉਸ ਪਰਮੇਸ਼ਰ ਦੇ ਨਾਮ ਦੀ ਆਰਾਧਨਾ ਕਰੋ, ਜਦ ਤੁਸੀਂ ਪਰਮੇਸ਼ਰ ਦੀ ਨਾਮ ਦੀ ਆਰਾਧਨਾ ਕਰੋਗੇ ਤੁਹਾਡਾ ਆਇਆ ਹੋਇਆ ਮਨੁੱਖਾ ਜਨਮ ਸਫਲਾ ਹੋ ਜਾਵੇਗਾ। ਇਹੋ ਉਪਦੇਸ਼ ਦੇ ਕੇ ਮਹਾਰਾਜ ਨੇ ਉਹਨਾਂ ਨੂੰ ਵੀ ਨਿਰੰਕਾਰ ਦੇ ਨਾਲ ਜੋੜ ਦਿੱਤਾ ਸੀ। ਪਰ ਇਹ ਕਲਯੁਗ ਆਪਣੀ ਰੀਤੀ ਦੇ ਅਨੁਸਾਰ ਜੋ ਕਲਯੁਗ ਦੇ ਵਿੱਚ ਵਰਤ ਰਿਹਾ, ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੂੰ ਉਹ ਭੇਟਾ ਦਿੰਦਾ ਹੈ। ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਚਾਹੇ ਉਹ ਹਾਵ ਭਾਵ ਵੀ ਚੰਗੇ ਕਰਨ।
ਮਤ ਦੇਖ ਪੂਲਾ ਵਿਸਰੈ ਤੇਰਾ ਚੇਤਨ ਆਵੈ ਨਾ।
ਕਲਯੁਗ ਮਤਾ ਇਹੋ ਜਿਹੇ ਹਾਵ ਭਾਵਾਂ ਨੂੰ ਦੇਖ ਕਰਕੇ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਵਰ ਦਾ ਨਾਮ ਵਿਸਰ ਜਾਵੇ ਤਾਂ ਫਿਰ ਅਜਿਹੇ ਹਾਵ ਭਾਵ ਕੀ ਕਰਨੇ ਹਨ।
ਕੁੰਡਲੀਆ ਛੰਦ ਕਲਯੁਗ ਬਹਰੋ ਬੋਲਿਓ ਇਨ ਕੀ ਚਾਹ ਜਿਨਾ ਹੈ।
ਫਿਰ ਕਲਯੁਗ ਬੋਲਣ ਲੱਗਾ, ਮਹਾਰਾਜ ਜੇ ਇਨ੍ਹਾਂ ਦੀ ਚਾਹਨਾ ਨਹੀਂ ਹੈ।
ਨਾਮ ਨਿਧਾ ਤੁਮ ਲੀਜੀਐ ਸਿੱਧ ਅਠਾਰਹ ਚਾਹੇ।
ਸਤਿਗੁਰੂ ਪਾਤਸ਼ਾਹ ਮਹਾਰਾਜ ਫਿਰ ਨੌ ਨਿਧੀਆਂ ਤੇ ਅਠਾਰਾਂ ਸਿੱਧੀਆਂ ਲੈ ਲਓ, ਜੋ ਚਾਹੋ ਉਹਨਾਂ ਨੂੰ ਵਰਤ ਕਰਕੇ ਇਹ ਪਦਾਰਥਾਂ ਦੇ ਭੋਗ ਭੋਗ ਸਕਦੇ ਹੋ।
ਸਿੱਧ ਅਠਾਰਾਂ ਚਾਹੇ ਗੁਰ ਪ੍ਰਗਟ ਸੋ ਕਾਰਨ।
ਫਿਰ ਜਿਹੜੀਆਂ ਅਠਾਰਾਂ ਸਿੱਧੀਆਂ ਨੇ ਇਹ ਚਾਹਨਾ ਪੂਰੀ ਕਰਨ ਵਾਲੀਆਂ ਹਨ, ਜਿਹੜੀਆਂ ਸਿੱਧੀਆਂ ਹਨ, ਅਣਮਾ ਮਹਿਮਾ ਲਗਮਾ, ਇਹ ਗੁਪਤ ਕਰਨ, ਚਾਹੇ ਪ੍ਰਗਟ ਹੋ ਜਾਣਾ, ਇੱਥੋਂ ਗੁਪਤ ਹੋ ਕੇ ਹੋਰ ਜਗ੍ਹਾ ਤੇ ਪ੍ਰਗਟ ਹੋ ਜਾਣਾ, ਹੋਰ ਪਰ ਕਾਇਆ ਪ੍ਰਵੇਸ਼ ਹੋ ਜਾਣਾ, ਕਿਸੇ ਦੀ ਕਾਇਆ ਦੇ ਵਿੱਚ ਚੱਲ ਕਰਕੇ ਆਪਣੇ ਕਰਤੱਵ ਪੂਰੇ ਕਰ ਲੈਣੇ, ਇਹ ਜਿਹੜੀਆਂ ਸਿੱਧੀਆਂ ਹਨ ਇਹ ਤੁਸੀਂ ਲੈ ਲਵੋ।
ਜਹ ਚਾਹੋ ਤਹ ਫਿਰੋ ਸੁਖੀ ਤੁਮਕੋ ਹਟ ਕਾਰਨਾ।
ਫਿਰ ਜਿੱਥੇ ਵੀ ਤੁਸੀਂ ਜਾਓਗੇ ਤੁਸੀਂ ਸੁਖੀ ਹੀ ਰਹੋਗੇ, ਤੁਹਾਨੂੰ ਕੋਈ ਵੀ ਮੋੜਨ ਵਾਲਾ ਨਹੀਂ ਹੈ।
ਸਰਬ ਲੋਕ ਤੁਮ ਤੇ ਡਰੈ ਪੂਜੈ ਪਦ ਚਿਤ ਲਾਏ।
ਫਿਰ ਸਾਰੇ ਲੋਕ ਦੇ ਰਹਿਣ ਵਾਲੇ ਜੀਵ ਤੁਹਾਡੇ ਤੋਂ ਡਰਿਆ ਕਰਨਗੇ, ਚਿਤ ਲਾ ਕਰਕੇ ਤੁਹਾਡੇ ਚਰਨਾਂ ਦੀ ਪੂਜਾ ਕਰਿਆ ਕਰਨਗੇ।
ਪੇਟ ਲਿਓ ਮਮ ਦਿਸ਼ਾ ਤੇ ਸੁਣ ਬੋਲੇ ਗਤ ਦਾਏ।
ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੂੰ ਕਹਿਣ ਲੱਗਾ ਕਲਯੁਗ ਕਿ ਮਹਾਰਾਜ ਇਹ ਭੇਟਾ ਲੈ ਲਓ, ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਕਲਯੁਗ ਦੇ ਅਜਿਹੇ ਬਚਨ ਸੁਣ ਕਰਕੇ ਕਹਿਣ ਲੱਗੇ
ਸਿੱਧ ਹੋਵਾਂ ਸਿੱਧ ਲਾਈ ਰਿੱਧ ਆਖਾਂ ਆਓ।
ਮਹਾਰਾਜ ਕਹਿੰਦੇ ਜੇ ਸਿੱਧੀਆਂ ਲੈ ਕਰਕੇ ਸਿੱਧ ਹੋ ਜਾਵਾਂ ਤੇ ਫਿਰ ਇਸੇ ਤਰ੍ਹਾਂ ਜਿਹੜੀਆਂ ਰਿੱਧੀਆਂ ਨੇ ਉਹ ਵੀ ਲੈ ਕਰਕੇ ਮੈਂ ਆਪਣੀ ਜੇ ਪੂਜਾ ਕਰਾਉਣੀ ਚਾਹਾਂ, ਕਿਉਂਕਿ ਰਿੱਧਾਂ ਐਸੀਆਂ ਹੁੰਦੀਆਂ ਨੇ ਕਿ ਜਿਸ ਦੇ ਕੋਲ ਰਿੱਧੀ ਸਿੱਧੀ ਆ ਜਾਂਦੀ ਹੈ, ਚਾਹੇ ਉਹ ਇੱਕ ਕਿਲੋ ਆਟਾ ਕਈ ਦਿਨ ਵਰਤਾਈ ਜਾਵੇ ਪਕਾ ਕਰਕੇ, ਉਹ ਮੁੱਕਦਾ ਹੀ ਨਹੀਂ। ਇਹੋ ਜਿਹੀਆਂ ਰਿੱਧੀਆਂ ਸਿੱਧੀਆਂ ਹੁੰਦੀਆਂ ਨੇ ਆਪਣੀ ਮਹਿਮਾ ਕਰਾਉਣ ਵਾਸਤੇ। ਮਹਾਰਾਜ ਕਹਿੰਦੇ ਜੇ ਇਹ ਰਿੱਧੀਆਂ ਸਿੱਧੀਆਂ ਆ ਵੀ ਜਾਣ,
ਗਉਤ ਪ੍ਰਗਟ ਹੋਏ ਬੈਸਾ ਲੋਕ ਰਾਖੇ ਪਾਓ,
ਫਿਰ ਜਿੱਥੇ ਦਿਲ ਕਰੇ ਉੱਥੇ ਜਾ ਕਰਕੇ ਗੁਪਤ ਹੋ ਜਾਣਾ, ਪ੍ਰਗਟ ਹੋ ਜਾਣਾ ਲੋਕਾਂ ਦੇ ਅੰਦਰੋਂ, ਫਿਰ ਇਹ ਆਪਣੀ ਪੂਜਾ ਕਰਾਉਣ ਦਾ ਪ੍ਰੇਮ ਜਿਹੜਾ ਉਹ ਵਧਾ ਲੈਣਾ।
ਮੱਕ ਦੇਖ ਭੂਲਾ ਵੀ ਸਰਾ ਤੇਰਾ ਕੀਰਤਨ ਆਵੈ ਨਾਓ,
ਆਪਣੀ ਮਹਿਮਾ ਕਰਾਉਂਦਿਆਂ ਕਰਾਉਂਦਿਆਂ ਲੋਕਾਂ ਤੋਂ ਪੂਜਾ ਕਰਾਉਂਦਿਆਂ ਪਰਮੇਸ਼ਰ ਦਾ ਨਾਮ ਵਿਸਰ ਜਾਵੇਗਾ। ਅੱਜ ਵੀ ਪਖੰਡੇ ਹੀ ਚੱਲਦਾ ਹੈ, ਥਾਵਾਂ ਥਾਵਾਂ ਤੇ ਆਪਣੀ ਪੂਜਾ ਕਰਾਈ ਜਾ ਰਹੀ ਹੈ, ਦੁਕਾਨਾਂ ਖੁੱਲੀਆਂ ਹੋਈਆਂ ਨੇ, ਇਹੋ ਹੀ ਰਿੱਧੀਆਂ ਸਿੱਧੀਆਂ ਹਾਸਲ ਕੀਤੀਆਂ ਹੋਈਆਂ ਹਨ, ਕੋਈ ਜ਼ਿਆਦਾ ਗੱਲ ਨਹੀਂ। ਕਹਿੰਦੇ ਅਸੀਂ ਤੁਹਾਨੂੰ ਦਸਮ ਦੁਆਰ ਦਿਖਾ ਦਿੰਦੇ ਹਾਂ, ਇੱਥੇ ਬ੍ਰਹਮ ਗਿਆਨ ਦਾ ਕੋਰਸ ਕਰਾਇਆ ਜਾਂਦਾ ਹੈ, ਫਿਰ ਤੁਹਾਡੀ ਤ੍ਰਿਕੁਟੀ ਖੋਲੀ ਜਾਂਦੀ ਹੈ, ਇਸੇ ਤਰ੍ਹਾਂ ਤੁਹਾਨੂੰ ਜਿਹੜੇ ਚਮਤਕਾਰ ਉਹ ਨਜ਼ਰ ਆਉਣ ਲੱਗ ਜਾਂਦੇ ਨੇ, ਫਿਰ ਤੁਹਾਨੂੰ ਤਾਰੇ ਨਜ਼ਰ ਆਉਣ ਲੱਗ ਜਾਂਦੇ ਨੇ, ਕੁਝ ਲਾਈਟਾਂ ਨਜ਼ਰ ਆਉਣ ਲੱਗ ਜਾਂਦੀਆਂ ਨੇ, ਇਹ ਰਿੱਧੀਆਂ ਸਿੱਧੀਆਂ ਹੀ ਆ, ਇਸ ਤੋਂ ਵੱਡੀ ਗੱਲ ਕੋਈ ਨਹੀਂ, ਇਹ ਆਪ ਵੀ ਕਰ ਸਕਦੇ ਹਾਂ। ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਇਹਨਾਂ ਤੋਂ ਤਾਂ ਹਟ ਕੇ ਰਹਿਣਾ, ਇਹਨਾਂ ਰਿੱਧੀਆਂ ਸਿੱਧੀਆਂ ਤੋਂ ਤਾਂ ਪਿੱਛੇ ਰਹਿਣਾ, ਨਾਮ ਨਿਧੀ 18 ਸਿੱਧੀ ਪਿੱਛੇ ਲੱਗੀਆਂ ਫਿਰੇ, ਜੋ ਹਰ ਹਿਰਦੈ ਸਦਾ ਵਸਾਏ, ਇਹ ਤਾਂ ਪਿੱਛੇ ਪਿੱਛੇ ਲੱਗੀਆਂ ਫਿਰਦੀਆਂ ਨੇ, ਗੁਰਮੁਖ ਦੇ ਕੇ ਸਾਨੂੰ ਕਬੂਲ ਕਰ, ਪਰ ਗੁਰਮੁਖ ਤਾਂ ਇਸ ਤੋਂ ਪਿੱਛੇ ਰਹਿੰਦੇ ਨੇ ਕਿ ਉਹ ਤਾਂ ਕਹਿੰਦੇ ਸਾਨੂੰ ਰਾਜ ਨਾ ਚਾਹੋ ਮੁਕਤ ਨਾ ਚਾਹੋ ਮਨ ਪ੍ਰੀਤ ਚਰਨ ਕਮਲਾਰੇ, ਸਾਨੂੰ ਤਾਂ ਰਾਜ ਭਾਗ ਵੀ ਨਹੀਂ ਚਾਹੀਦਾ। ਇਹ ਤਾਂ ਫਿਰ ਰਿੱਧੀਆਂ ਸਿੱਧੀਆਂ ਹਨ, ਤਰਲੋਕੀ ਦਾ ਰਾਜ ਵੀ ਕਾਗ ਦੀ ਵਿਸ਼ਟਾ ਵਾਂਗ ਸਮਝ ਕੇ ਤਿਆਗ ਦਿੰਦੇ ਨੇ ਕਿ ਇਹ ਵੀ ਨਹੀਂ ਚਾਹੀਦਾ। ਤੇ ਮਹਾਰਾਜ ਕਹਿੰਦੇ ਹੇ ਕਲਯੁਗ ਸਾਨੂੰ ਇਹ ਕੀ ਕਰਨੀ ਹੈ, ਮਤ ਦੇਖ ਭੂਲਾ ਵਿਸਰੈ ਤੇਰਾ ਚੇਤਨ ਆਇਆ ਹੋਇਆ ਨਾਉ, ਮਤਾ ਇਹਨਾਂ ਨੂੰ ਦੇਖ ਕਰਕੇ ਪਰਮੇਸ਼ਰ ਦਾ ਨਾਮ ਵਿਸਰ ਜਾਵੇ।
ਕੁੰਡਲੀਆ ਛੰਦ ਕਲਯੁਗ ਬਚਨਾ ਪੁਨ ਪਨੇ ਜਗ ਪਾਤਸ਼ਾਹੀ ਲੇਹ,
ਫਿਰ ਜਿਹੜਾ ਕਲਯੁਗ ਸੀ ਮਹਾਰਾਜ ਨੂੰ ਫਿਰ ਬੇਨਤੀ ਕਰਨ ਲੱਗਾ ਕਿ ਮਹਾਰਾਜ ਜੇ ਤੂੰ ਇਹ ਵੀ ਭੇਟਾ ਨਹੀਂ ਕਬੂਲ ਕਰਦੇ, ਫਿਰ ਮਹਾਰਾਜ ਕਿਰਪਾ ਕਰੋ ਮੇਰੇ ਤੋਂ ਹੋਰ ਭੇਟਾ ਲੈ ਲਵੋ।
ਹੁਕਮ ਕਰੋ ਉਰ ਭਾਵ ਤੇ ਚਰਨ ਤਖਤ ਪਰਦੇ ਹੋ,
ਫਿਰ ਤੁਸੀਂ ਮੇਰੇ ਤੋਂ ਸੰਸਾਰ ਦੀ ਬਾਦਸ਼ਾਹੀ ਲੈ ਜਾਵੋ, ਕੋਈ ਰਾਜੇ ਮਹਾਰਾਜੇ ਚੱਕਰਵਰਤੀ ਬਾਦਸ਼ਾਹ ਬਣ ਜਾਵੋ, ਔਰ ਤਖਤ ਦੇ ਉੱਪਰ ਆਪਣੇ ਚਰਨ ਰੱਖ ਕਰਕੇ ਫਿਰ ਇਸੇ ਤਰ੍ਹਾਂ ਸੁਭਾਵਾਨ ਹੋਵੋ।
ਚਰਨ ਤਖਤ ਪਰਦੇ ਹੋ ਜਗਤ ਮਾਨ ਹੈ ਸਭਿਆਨ,
ਜਦੋਂ ਤੁਸੀਂ ਤਖਤ ਦੇ ਉੱਪਰ ਆਪਣੇ ਪੈਰ ਰੱਖ ਕਰਕੇ ਬੈਠੋਗੇ ਤੇ ਜਿੰਨਾ ਵੀ ਇਹ ਜਗਤ ਹੈ ਸਾਰਾ ਭੈ ਕਰਕੇ ਤੁਹਾਡੇ ਹੁਕਮ ਨੂੰ ਮੰਨੇਗਾ।
ਪੈਣਾ ਸੰਗ ਅਨੰਤ ਕਰਹੂ ਪ੍ਰਤਾਪ ਮਹਾਨ,
ਕਿਉਂਕਿ ਫਿਰ ਤੁਹਾਡੇ ਕੋਲ ਚਾਰ ਪ੍ਰਕਾਰ ਦੀ ਚਤਰੰਗਨ ਸੈਨਾ ਹੋਵੇਗੀ, ਸਾਰੀ ਸੈਨਾ ਦੇ ਸਹਿਤ ਤੁਹਾਡਾ ਬਹੁਤ ਸੰਸਾਰ ਦੇ ਵਿੱਚ ਤੇਜ ਪ੍ਰਤਾਪ ਵੱਧ ਜਾਵੇਗਾ।
ਲਿਹੋ ਉਪਾਇਨ ਇਹ ਅਭੈ ਕਰੋ ਕਿਰਤਾਰਥਨਾਥ,
ਇਹ ਮਾਲਕ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਕਿਰਪਾ ਕਰਕੇ ਮੇਰੀ ਇਹ ਤੁਛ ਭੇਟਾ ਲਿਆ ਕਰਕੇ ਮੈਨੂੰ ਨਿਹਾਲ ਕਰ ਦੇਵੋ।
ਸ਼ਬਦ ਭੋਗ ਪੌੜੀ ਕਹੀ ਗੁਰ ਕਾ ਜੁਗ ਕੇ ਸਾਥ,
ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਚੌਥੀ ਸ਼ਬਦ ਦੀ ਸੰਪੂਰਨਤਾ ਵਾਲੀ ਇਹ ਪੌੜੀ ਕਹਿ ਕਰਕੇ ਉਪਦੇਸ਼ ਦਿੱਤਾ ਹੈ।
ਸੁਲਤਾਨ ਹੋਵਾ ਮੇਰ ਲਸ਼ਕਰ ਤਖਤ ਰਾਖਾ ਪਾਓ,
ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਕਹਿੰਦੇ ਜੇ ਕਿਧਰੇ ਮੈਂ ਚੱਕਰਵਰਤੀ ਬਾਦਸ਼ਾਹ ਵੀ ਬਣ ਜਾਵਾਂ, ਫਿਰ ਲਸ਼ਕਰ ਚਾਰ ਪ੍ਰਕਾਰ ਦੀ ਆਪਣੇ ਕੋਲ ਫੌਜ ਵੀ ਰੱਖ ਲਵਾਂ, ਤਖਤ ਰਾਖਾ ਪਾਓ, ਫਿਰ ਜਿਹੜਾ ਤਖਤ ਹੈ ਜਿਸ ਦੇ ਉੱਪਰ ਮੈਂ ਬੈਠ ਕਰਕੇ ਅਮੋੜ ਹੁਕਮ ਚਲਾਉਣਾ ਉਸ ਦੇ ਉੱਪਰ ਵੀ ਬੈਠ ਜਾਵਾਂ।
ਹੁਕਮ ਹਾਸਲ ਕਰੀ ਬੈਠਾ ਨਾਨਕਾ ਸਭ ਵਾਓ,
ਫਿਰ ਜੋ ਵੀ ਹੁਕਮ ਕਰਾਂ 36 ਪ੍ਰਕਾਰ ਦੇ ਪਦਾਰਥ ਉੱਥੇ ਬੈਠਿਆਂ ਬੈਠਿਆਂ ਹੀ ਮੰਗਾਈ ਜਾਵਾਂ। ਮਹਾਰਾਜ ਕਹਿੰਦੇ ਇਸੇ ਤਰ੍ਹਾਂ ਨਾਨਕਾ ਸਭ ਵਾਓ, ਫਿਰ ਕਲਯੁਗ ਇਹ ਜਿਹੜੇ ਜਿੰਨੇ ਵੀ ਅਮੋੜ ਹੁਕਮ ਚਲਾਉਣੇ ਨੇ, ਲਸ਼ਕਰ ਫੌਜਾਂ ਰੱਖਣੀਆਂ ਨੇ, ਤਖਤ ਦੇ ਉੱਪਰ ਬੈਠ ਕਰਕੇ ਲੋਕਾਂ ਦੇ ਉੱਪਰ ਆਪਣਾ ਤੇਜ ਪ੍ਰਤਾਪ ਵਧਾਉਣਾ, ਮਹਾਰਾਜ ਕਹਿੰਦੇ ਇਹ ਸਾਰੇ ਵਾਵ ਰੁੱਲੇ ਹੀ ਨੇ, ਇਹ ਇੱਕ ਹਵਾ ਦੇ ਸਮਾਨ ਹੀ ਸਮਝ ਲਵੋ ਕਿ ਹਵਾ ਦਾ ਵਾਵ ਰੁੱਲਾ ਆਇਆ ਤੇ ਉਹ ਕੱਖ ਚੁੱਕ ਕਰਕੇ ਆਕਾਸ਼ ਤੇ ਚਾੜਿਆ, ਫਿਰ ਉਹ ਕੱਖ ਹੇਠਾਂ ਡਿੱਗ ਗਿਆ, ਆਇਆ ਬੁੱਲਾ ਪਾਉਣ ਦਾ ਉੱਡ ਚੜਿਆ ਕੱਖ ਆਕਾਸ਼, ਢਹਿੰਦਾ ਢਹਿੰਦਾ ਢਹਿ ਪਿਆ ਕੱਖ ਕੱਖਾਂ ਦੇ ਪਾਸ। ਮਹਾਰਾਜ ਕਹਿੰਦੇ ਕਿੰਨਾ ਕੁ ਚਿਰ ਤੱਕ ਰਾਜ ਭਾਗ ਰਹੇਗਾ, ਜਦ ਤੱਕ ਤੇ ਬਚਪਨਾ ਸੀ ਤਦ ਤੱਕ ਤਾਂ ਵਿਹੜੇ ਵਿੱਚ ਖੇਡਦਾ ਰਿਹਾ, ਜਵਾਨੀ ਆਈ ਤਾਂ ਤਖਤ ਹਾਸਲ ਹੋ ਗਿਆ, ਬੁਢੇਪਾ ਆਇਆ ਤਾਂ ਤਖਤ ਕਿਸੇ ਨੇ ਹੋਰ ਖੋ ਲਿਆ। ਇਹ ਤੇ ਕਹਿੰਦੇ ਉਸ ਹਵਾ ਦੇ ਵਾਵ ਰੋਲੇ ਵਾਂਗ ਹੀ ਹੈ, ਇਹ ਕਿੰਨੇ ਕੁ ਦਿਨ ਰਹਿਣਾ, ਇਹ ਸਾਰੇ ਵਿਅਰਥੀ ਸਮਝ ਕਲਯੁਗ।
ਮਤ ਦੇਖ ਭੂਲਾ ਵਿਸਰੈ ਤੇਰਾ ਕੀਰਤਨ ਆਵੈ,
ਮਹਾਰਾਜ ਕਹਿੰਦੇ ਹੇ ਕਲਯੁਗ ਉਸ ਇਹੋ ਜਿਹੇ ਸੁਲਤਾਨ ਨੂੰ ਦੇਖ ਕਰਕੇ, ਲਸ਼ਕਰ ਨੂੰ ਦੇਖ ਕਰਕੇ, ਤਖਤ ਨੂੰ ਦੇਖ ਕਰਕੇ, ਫਿਰ ਅਮੋੜ ਹੁਕਮ ਨੂੰ ਦੇਖ ਕਰਕੇ ਜੇ ਪਰਮੇਸ਼ਰ ਦਾ ਨਾਮ ਹੀ ਭੁੱਲ ਜਾਵੇ ਤੇ ਮਹਾਰਾਜ ਕਹਿੰਦੇ ਕੀ ਕਰਨੀ ਹੈ, ਇਹ ਲਸ਼ਕਰ ਫੌਜਾਂ ਰੱਖ ਕਰਕੇ ਉਸ ਪਰਮੇਸ਼ਰ ਦੇ ਨਾਮ ਨੂੰ ਯਾਦ ਰੱਖਣਾ ਚਾਹੀਦਾ, ਉਸ ਦੀ ਅਭੇਦਤਾ ਵਾਸਤੇ ਤਾਂ ਇਹ ਮਨੁੱਖਾ ਸਰੀਰ ਮਿਲੇ ਹੋਏ ਨੇ, ਇਸ ਨੂੰ ਅਜਾਈ ਨਹੀਂ ਗਵਾਉਣਾ ਚਾਹੀਦਾ।
ਹੁਣ ਕਲ ਬੋਲਿਓ ਹੋਏ ਕਰ ਦੀਨਾ
ਫਿਰ ਅਧੀਨਤਾ ਦੇ ਸਹਿਤ ਹੋ ਕਰਕੇ ਕਲਯੁਗ ਨੇ ਬੇਨਤੀ ਕੀਤੀ ਹੈ
ਸੁਣੋ ਗੁਰੂ ਸਾਹਿਬ ਵੇਖੈ ਪ੍ਰਵੀਨਾ
ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਆਪ ਅੰਤਰਜਾਮੀਓ ਕਿਰਪਾ ਕਰਕੇ ਮੇਰੀ ਬੇਨਤੀ ਸਵੀਕਾਰ ਕਰੋ
ਮੇਰੇ ਸਮੇਂ ਵੇਖਾ ਅਵਤਾਰ
ਮਹਾਰਾਜ ਮੇਰੇ ਸਮੇਂ ਦੇ ਵਿਚ ਤੁਸੀਂ ਇਹ ਅਵਤਾਰ ਧਾਰਨ ਕੀਤਾ ਹੋਇਆ ਹੈ ਕਲ ਤਾਰਨ ਗੁਰੂ ਨਾਨਕ ਆਇਆ
ਨਾਰਨ ਉਧਾਰਨ ਕੋ ਤੁਮ ਧਾਰਾ
ਮਹਾਰਾਜ ਕਲਯੁਗੀ ਜੀਵਾਂ ਦੀ ਉਧਾਰਤਾ ਕਰਵੇ ਵਾਸਤੇ ਹੀ ਇਹ ਸਰੀਰ ਧਾਰਨ ਕੀਤਾ ਹੋਇਆ ਹੈ
ਮੈਂ ਮਿਲਿਓ ਆਏ ਪਦ ਪਾਸਾ
ਮਹਾਰਾਜ ਇਸੇ ਕਾਰਜ ਵਾਸਤੇ ਮੈਂ ਆਪ ਜੀ ਦੇ ਚਰਨ ਪ੍ਰਸਨਾ ਕੀਤੇ ਹਨ
ਮੇਲਿਆ ਫਲ ਕਿਉਂ ਕਰ ਸੁਹਰਾਸਾ
ਸੁੱਖਾਂ ਦੀ ਰਾਸ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਮੇਰਾ ਇਹ ਸੁਭਾਗਾ ਸੁਮੇਲ ਕਿਉਂ ਨਿਫਲ ਗਵਾਉਂਦੇ ਹੋ
ਕੋਈ ਨਾ ਭੇਟ ਮੋਹੇ ਤੈਂ ਲੀਨੀ
ਮਹਾਰਾਜ ਮੈਂ ਚਾਰ ਪ੍ਰਕਾਰ ਦੀਆਂ ਭੇਟਾਂ ਆਪ ਜੀ ਨੂੰ ਅਰਪਣ ਕਰਨ ਦੀ ਇੱਛਾ ਕੀਤੀ ਪਰ ਤੁਸੀਂ ਇੱਕ ਵੀ ਨਹੀਂ ਮੰਨੀ ਹੈ
ਮਮ ਮਨਸਾ ਨਹ ਪੂਰਨ ਕੀਨੀ
ਸਤਿਗੁਰੂ ਮਹਾਰਾਜ ਮੇਰੀ ਦਿਲੀ ਇੱਛਾ ਆਪ ਜੀ ਨੇ ਕੋਈ ਵੀ ਸੰਪੂਰਨ ਨਹੀਂ ਕੀਤੀ
ਤੂੰ ਭੇਟ ਲਿਓ ਹੋ ਮੇਰੀ
ਮਹਾਰਾਜ ਜੇਕਰ ਤੁਸੀਂ ਮੇਰੀ ਕੁਝ ਕੁ ਤੁਛ ਭੇਟਾ ਪ੍ਰਵਾਨ ਕਰ ਲਵੋ
ਆਓ ਜਾਣੋ ਕਿਰਪਾ ਭਈ ਤੋਰੀ
ਮਹਾਰਾਜ ਫਿਰ ਮੈਂ ਸਮਝਾਂਗਾ ਕਿ ਆਪ ਜੀ ਦੀ ਮੇਰੇ ਤੇ ਉੱਪਰ ਪੂਰਨ ਕਿਰਪਾ ਹੋਈ ਹੈ
ਪ੍ਰਹਰਖ ਨਾ ਹੋਏ ਔਰ ਮਾਹੀ
ਮਹਾਰਾਜ ਕਿਸੇ ਪ੍ਰਕਾਰ ਦਾ ਕੋਈ ਵੀ ਮੈਨੂੰ ਦੁੱਖ ਨਹੀਂ ਹੋਵੇਗਾ
ਮਨ ਰਾਵਰ ਕੀ ਕਰਨਾ ਚਾਹੀ
ਮਹਾਰਾਜ ਮੈਂ ਆਪ ਜੀ ਦੀ ਕਿਰਪਾ ਹੀ ਚਾਹੁੰਦਾ ਹਾਂ
ਅਸ ਆਤਰ ਸੁਣ ਕੇ ਤੇ ਬੈਨ
ਮਹਾਰਾਜ ਸਾਹਿਬ ਜੀ ਨੇ ਜਦ ਕਲਯੁਗ ਦੇ ਦੁਖੀ ਹੋਏ ਦੇ ਇਹ ਬਚਨ ਸੁਣੇ ਨੇ ਬੇਨਤੀ ਸੁਣੀ ਹੈ
ਕਿਰਪਾ ਧਾਰ ਬੋਲੇ ਗੁਣਿਆ ਨਾ
ਤਦੋਂ ਗੁਣਾਂ ਦੇ ਘਰ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਕਿਰਪਾ ਧਾਰਨ ਕਰਕੇ ਬੋਲੇ ਨੇ
ਭੇਟ ਦੇਣ ਕੀ ਚਾਹ ਜੇ ਤੋਹੀ
ਕਲਯੁਗ ਜੇ ਤੈਨੂੰ ਭੇਟਾ ਕਰਨ ਦੀ ਇੱਛਾ ਹੀ ਹੈ ਜੇ ਤੇਰੀ ਚਾਹਨਾ ਕਿ ਮੈਂ ਕੁਝ ਭੇਟਾ ਕਰਨੀ ਚਾਹੁੰਦਾ ਹਾਂ
ਇਸ ਪ੍ਰਕਾਰ ਕੀ ਦੀ ਜੈ ਮੋਹੀ
ਇਸ ਤਰੀਕੇ ਦੇ ਨਾਲ ਸਾਨੂੰ ਭੇਟਾ ਅਰਪਣ ਕਰ
ਜੋ ਸਿੱਖ ਹੈ ਮੇਰੇ ਹਿਤਕਾਰੀ
ਕਲਯੁਗ ਦੇਖ ਜਿਹੜੇ ਮੇਰੇ ਹਿੱਤ ਵਾਲੇ ਗੁਰਸਿੱਖ ਹਨ
ਇਨ ਪਰਸੈਨ ਨਾ ਜਾਏ ਤੁਮਾਰੀ
ਫਿਰ ਜਿਹੜੀ ਤੇਰੀ ਕਾਮ ਕ੍ਰੋਧ ਲੋ ਮੁਹੰਕਾਰ ਸ਼ਬਦ ਸਪਰਸ਼ ਰੂਪ ਰਸ ਗੰਧ ਦੀ ਸੈਨਾ ਹੈ ਝੂਠ ਦੀ ਹੈ ਚੁਗਲੀ ਦੀ ਹੈ ਨਿੰਦਿਆ ਦੀ ਹੈ ਫਿਰ ਇਸੇ ਤਰ੍ਹਾਂ ਈਰਖਾ ਦੀ ਹੈ ਰਾਹ ਧਾੜਵੀ ਹੈ ਮਹਾਰਾਜ ਕਹਿੰਦੇ ਇਹ ਜਿਹੜੀ ਸੈਨਾ ਹੈ ਮੇਰੇ ਹਿਤਕਾਰੀਆਂ ਦੇ ਉੱਪਰ ਗੁਰਸਿੱਖਾਂ ਦੇ ਉੱਪਰ ਨਾ ਜਾਵੇ
ਨਾਮਦਾਨ ਇਸ਼ਨਾਨ ਜੇ ਸਭ ਹੀ
ਫਿਰ ਜਿਹੜੇ ਨਾਮਦਾਨ ਇਸ਼ਨਾਨ ਦੇ ਵਿੱਚ ਦ੍ਰਿੜ ਰਹਿੰਦੇ ਨੇ ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਲਕੇ ਉੱਠ ਹਰ ਨਾਮ ਧਿਆਵੈ ਉਦਮ ਕਰੇ ਭਲਕੇ ਪ੍ਰਭਾਤੀ ਇਸ਼ਨਾਨ ਕਰੇ ਅੰਮ੍ਰਿਤ ਸਰਧਾਵੈ ਉਪਦੇਸ਼ ਗੁਰੂ ਹਰ ਹਰ ਜਪ ਜਾਪੈ ਸਭ ਕਿਲੇ ਵਿਖ ਪਾਪ ਦੁੱਖ ਲੈ ਜਾਵੈ ਫਿਰ ਚੜ੍ਹਾ ਦਿਵਸ ਗੁਰਬਾਣੀ ਗਾਵੈ ਬਹਿੰਦਿਆਂ ਉੱਠਦਿਆਂ ਹਰ ਨਾਮ ਧਿਆਵੈ ਇਹ ਤਿੰਨ ਕਰਮਾਂ ਦੇ ਵਿੱਚ ਜਿਹੜੇ ਮੇਰੇ ਗੁਰਸਿੱਖ ਪ੍ਰਪੱਕ ਹਨ ਨਾਮ ਦਾਨ ਤੇ ਇਸ਼ਨਾਨ ਕਰਨ ਵਾਲੇ ਉਹਨਾਂ ਦੇ ਉੱਪਰ ਤੇਰੀ ਸੈਨਾ ਪ੍ਰਭਾਵ ਨਾ ਪਾ ਸਕੇ
ਤੇ ਨਹੀਂ ਭੁਲਾਵੋ ਕਭੀ
ਫਿਰ ਉਹਨਾਂ ਤੋਂ ਕਦੇ ਵੀ ਮੇਰਾ ਨਾਮ ਔਰ ਪਰਮੇਸ਼ਰ ਦਾ ਨਾਮ ਨਾ ਭੁੱਲੇ
ਤਾਉ ਛਾਇਆ ਨਹਿ ਵਰਤ ਪੈ ਤਿੰਨ ਕੋ
ਫਿਰ ਤੇਰੀ ਜਿਹੜੀ ਛਾਇਆ ਹੈ ਭਾਵ ਤੇਰੀ ਸੈਨਾ ਦਾ ਜਿਹੜਾ ਜ਼ੋਰ ਹੈ ਉਹਨਾਂ ਦੇ ਉੱਪਰ ਨਾ ਵਰਤ ਸਕੇ
ਹੋਰ ਬਚਨ ਮੈਂ ਨਿਸ਼ਚਾ ਜਿਨ ਕੋ
ਕਿਉਂਕਿ ਜਿਨ੍ਹਾਂ ਦਾ ਨਿਸ਼ਚਾ ਮੇਰੇ ਬਚਨਾਂ ਦੇ ਉੱਪਰ ਪ੍ਰਪੱਕ ਹੋ ਗਿਆ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਕਹਿੰਦੇ ਹੇ ਕਲਯੁਗ ਜੇ ਤੇਰੀ ਚਾਹਨਾ ਹੈ ਨਾ ਕੁਝ ਭੇਟਾ ਦੇਣ ਦੀ ਤੇ ਫਿਰ ਇਹ ਭੇਟਾ ਤੇਰੀ ਪ੍ਰਵਾਨ ਕਰਾਂਗੇ ਕਿ ਜਿੱਥੇ ਵੀ ਮੇਰੇ ਗੁਰਸਿੱਖ ਬੈਠ ਕਰਕੇ ਉਸ ਪਰਮੇਸ਼ਰ ਦੀ ਨਿਰੰਕਾਰ ਦੀ ਬੰਦਗੀ ਵਿੱਚ ਜੁੜੇ ਹੋਣ ਤੇਰੀ ਸੈਨਾ ਉਹਨਾਂ ਦੇ ਉੱਪਰ ਪ੍ਰਭਾਵ ਨਾ ਪਾ ਸਕੇ ਉਹ ਅੰਮ੍ਰਿਤ ਵੇਲਾ ਨਾ ਆਪਣਾ ਖੁੰਝਾ ਸਕਣ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਨ ਪਰਮੇਸ਼ਰ ਦਾ ਨਾਮ ਜਪਣ ਸੋ ਹੱਥੋਂ ਦੇ ਕੇ ਭਲਾ ਮਨਾਏ ਦਾਨ ਕਰ ਸਕਣ ਮਹਾਰਾਜ ਕਹਿੰਦੇ ਇਹਨਾਂ ਦੇ ਉੱਪਰ ਤੇਰੀ ਸੈਨਾ ਪ੍ਰਭਾਵ ਨਾ ਪਾ ਸਕੇ ਇਹ ਮੇਰੀ ਜਿਹੜੀ ਤੂੰ ਭੇਟਾ ਦੇਣੀ ਚਾਹੁੰਦਾ ਹੈ
ਜੇ ਤੂੰ ਦੇਣਾ ਤਾਂ ਇਹ ਦੀਜਾ
ਮਹਾਰਾਜ ਕਹਿੰਦੇ ਕਲਯੁਗ ਜੇ ਤੂੰ ਦੇਣਾ ਹੀ ਚਾਹੁੰਦਾ ਹੈ ਨਾ ਤਾਂ ਫਿਰ ਇਹ ਭੇਟਾ ਦੇਣੀ ਕਰ
ਮਾਮ ਸੰਗਤ ਕੋ ਦੁਖੀ ਨਾ ਕੀਜਾ
ਜਿੱਥੇ ਵੀ ਮੇਰੀ ਪਿਆਰੀ ਸੰਗਤ ਬੈਠ ਕਰਕੇ ਪ੍ਰਭੂ ਦੇ ਗੁਣ ਗਾਉਂਦੀ ਹੋਵੇ ਉਸ ਨੂੰ ਜਾ ਕਰਕੇ ਦੁਖੀ ਨਾ ਕਰੀ ਕਿਉਂਕਿ ਆਲਸ ਨਾ ਆਵੇ ਸਾਵਧਾਨ ਇਕਾਗਰ ਚਿੱਤ ਹੋ ਕਰਕੇ ਉਹ ਪਰਮੇਸ਼ਰ ਦੀ ਬੰਦਗੀ ਕਰ ਸਕੇ ਪਰ ਸਤਿਗੁਰੂ ਪਾਤਸ਼ਾਹ ਮਹਾਰਾਜ ਜਿਵੇਂ ਦੱਸ ਰਹੇ ਨੇ ਕਿ ਇਹ ਕਲਯੁਗ ਜਿੱਥੇ ਵੀ ਮੇਰੀ ਪਿਆਰੀ ਬੈਠੀ ਸੰਗਤ ਨਿਰੰਕਾਰ ਦੇ ਪ੍ਰਭੂ ਦੇ ਗੁਣ ਗਾਉਂਦੀ ਹੈ ਉਹਨਾਂ ਦੇ ਉੱਪਰ ਤੇਰੀ ਸੈਨਾ ਪ੍ਰਭਾਵ ਨਾ ਪਾ ਸਕੇ
ਕਲਯੁਗ ਬੋਲਿਓ ਦੁਆਏ ਕਰ ਜੋਰੇ
ਕਲਯੁਗ ਦੋਨੇ ਹੱਥ ਜੋੜ ਕਰਕੇ ਬੇਨਤੀ ਕਰਨ ਲੱਗਾ
ਕਹੋ ਪ੍ਰਭੂ ਤਾਉ ਚਰਨ ਹੋਰੇ
ਸਤਿਗੁਰੂ ਪਾਤਸ਼ਾਹ ਮਹਾਰਾਜ ਮੈਂ ਆਪ ਜੀ ਦੇ ਚਰਨਾਂ ਨੂੰ ਦੇਖ ਕਰਕੇ ਭਾਵ ਦਰਸ਼ਨ ਕਰਕੇ ਇਹ ਵਾਅਦਾ ਕਰਦਾ ਹਾਂ
ਆਇਸ਼ ਮੈਂ ਤੁਮਰੀ ਸਿਰ ਧਰਨੀ
ਮਹਾਰਾਜ ਆਪ ਜੀ ਦੇ ਕਹੇ ਹੋਏ ਬਚਨ ਦਿੱਤੀ ਹੋਈ ਆਗਿਆ ਦਿੱਤਾ ਹੋਇਆ ਹੁਕਮ ਮੈਂ ਸਿਰ ਧਰਨ ਮੱਥੇ ਪ੍ਰਵਾਨ ਕਰਦਾ ਹਾਂ
ਆਸਨ ਹੈ ਗਮਤਾ ਮੋਹਰਨ ਕਰਨੀ
ਮਹਾਰਾਜ ਮੇਰੇ ਵਿੱਚ ਏਡੀ ਗਮਤਾ ਕਿੱਥੇ ਹੈ ਕਿੱਥੋਂ ਬਲ ਹੈ ਏਡਾ ਵੱਡਾ ਕਿ ਮੈਂ ਆਪ ਜੀ ਦੇ ਕਹੇ ਹੋਏ ਬਚਨਾਂ ਨੂੰ ਮੋੜ ਸਕਦਾ ਹਾਂ ਜੋ ਆਪ ਜੀ ਨੇ ਆਗਿਆ ਕੀਤੀ ਹੈ ਮੈਂ ਉਹ ਆਪ ਜੀ ਦੀ ਆਗਿਆ ਪ੍ਰਵਾਨ ਕਰਦਾ ਭਾਵ ਜੋ ਕਿਹਾ ਹੈ ਕਿ ਮੇਰੀ ਸੰਗਤ ਜਿੱਥੇ ਪ੍ਰਭੂ ਦੇ ਗੁਣ ਗਾਉਂਦੀ ਹੋਵੇ ਉਸ ਨੂੰ ਜਾ ਕੇ ਦੁਖੀ ਨਾ ਕਰੇ ਤੇਰੀ ਸੈਨਾ ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਜਦ ਇਹ ਬਚਨ ਕਲਯੁਗ ਨੂੰ ਕਹੇ ਨੇ ਤੇ ਕਲਯੁਗ ਨੇ ਇਹ ਤੁੱਛ ਭੇਟਾ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੂੰ ਅਰਪਣ ਕੀਤੀ ਹੈ ਕਿ ਮਹਾਰਾਜ ਜਿੱਥੇ ਆਪ ਜੀ ਦੀ ਪਿਆਰੀ ਸੰਗਤ ਬੈਠੀ ਪ੍ਰਭੂ ਦੇ ਗੁਣ ਗਾਉਂਦੀ ਹੋਵੇਗੀ ਮੈਂ ਉੱਥੇ ਨਹੀਂ ਪ੍ਰਵੇਸ਼ ਕਰਾਂਗਾ। ਜਿਵੇਂ ਕਲਯੁਗ ਹੋਰ ਬੇਨਤੀਆਂ ਕਰੇਗਾ ਕਿ ਮਹਾਰਾਜ ਕਿਰਪਾ ਕਰੋ ਮੈਨੂੰ ਕੁਝ ਤਾਂ ਥਾਂ ਦੇਵੋ ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿਣਗੇ ਕਿ ਕਲਯੁਗ ਜੇ ਤੂੰ ਰਹਿਣਾ ਹੀ ਹੈ ਸੰਗਤ ਦੇ ਨਾਲ ਫਿਰ ਸੰਗਤ ਦੇ ਜੋੜਿਆਂ ਵਿੱਚ ਰਹੇਗਾ। ਸਤਿਗੁਰੂ ਪਾਤਸ਼ਾਹ ਮਹਾਰਾਜ ਮੈਂ ਸੰਗਤ ਵਿੱਚ ਪ੍ਰਵੇਸ਼ ਨਹੀਂ ਹੋ ਸਕਦਾ ਤੇ ਮਹਾਰਾਜ ਕਹਿੰਦੇ ਜਦੋਂ ਫਿਰ ਇਹ ਪ੍ਰਸ਼ਾਦ ਵਰਤੇਗਾ ਇਸ ਵੇਲੇ ਤੂੰ ਆਪਣਾ ਅੰਦਰ ਪ੍ਰਵੇਸ਼ ਕਰ ਸਕਦਾ ਉਹ ਕਿਉਂਕਿ ਜਦ ਤੱਕ ਉਹ ਪਰਮੇਸ਼ਰ ਦਾ ਗੁਣ ਗਾਉਂਦੇ ਹੋਣ ਤਦ ਤੱਕ ਤੂੰ ਉਹਨਾਂ ਨੂੰ ਤੰਗ ਨਹੀਂ ਕਰ ਸਕਦਾ। ਬੇਅੰਤ ਵਚਨ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਨਾਲ ਹੋਰ ਵੀ ਕਲਯੁਗ ਨੇ ਕਰਨੇ ਨੇ ਕੱਲ ਦੇ ਦੀਵਾਨਾਂ ਦੇ ਵਿੱਚ ਸਰਵਣ ਕਰਕੇ ਲਾਹਾ ਪ੍ਰਾਪਤ ਕਰਾਂਗੇ। ਸੋ ਸਤਿਗੁਰੂ ਪਾਤਸ਼ਾਹ ਮਹਾਰਾਜ ਰਹਿਮਤ ਕਰਨ ਇਹ ਪਾਵਨ ਉਪਦੇਸ਼ ਸਾਡੇ ਕਲਯੁਗ ਜੀਵਾਂ ਦੇ ਹਿਰਦਿਆਂ ਤੇ ਵਸੇ ਅਸੀਂ ਵੀ ਇਸ ਕਾਮ ਕ੍ਰੋਧ ਨੂੰ ਹੰਕਾਰ ਤੋਂ ਚੋਰੀ ਜਾਰੀ ਨਿੰਦਿਆ ਵਕੀਲੀ ਇਹਨਾਂ ਸਾਰਿਆਂ ਤੋਂ ਬਚ ਕਰਕੇ ਆਪਣੇ ਮਿਲੇ ਹੋਏ ਮਨੁੱਖਾ ਸਰੀਰ ਨੂੰ ਬਾਰਾਂਵੰਨੀ ਸੋਨੇ ਦੀ ਤਰ੍ਹਾਂ ਸ਼ੁੱਧ ਕਰਕੇ ਨਿਰੰਕਾਰ ਦੇ ਨਾਲ ਜੁੜੀਏ ਜਿਵੇਂ ਭਗਤ ਰਵਿਦਾਸ ਜੀ ਨੇ ਸਾਨੂੰ ਥਾਵਾਂ ਥਾਵਾਂ ਤੇ ਉਪਦੇਸ਼ ਦੇ ਕਰਕੇ ਨਿਰੰਕਾਰ ਦੇ ਨਾਲ ਜੋੜਿਆ। ਇਸੇ ਤਰ੍ਹਾਂ ਅਸੀਂ ਵੀ ਆਪਣੇ ਜੀਵਨ ਨੂੰ ਉਸੇ ਆਸੇ ਅਨੁਸਾਰ ਢਾਲ ਕਰਕੇ ਗੁਰਬਾਣੀ ਦੇ ਧਾਰਨੀ ਬਣੀਏ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ। ਆਓ ਹੁਣ ਸਮਾਂ ਸਿਮਰਨ ਦਾ ਹੈ ਜਿਸ ਦੇ ਵਿੱਚ ਲੱਗ ਕਰਕੇ ਇੱਕ ਇੱਕ ਸਵਾਸ ਨੂੰ ਸਫਲਿਆਂ ਬਣਾਈਏ। ਸਤਿਗੁਰੂ ਪਾਤਸ਼ਾਹ ਮਹਾਰਾਜ ਰਹਿਮਤ ਕਰਨ ਭੁੱਲਾਂ ਚੁੱਕਾਂ ਦੀ ਖਿਮਾ ਜੀ ਅੱਗੇ ਤੋਂ ਸਮਤ ਬਖਸ਼ਿਸ਼ ਕਰਨੀ ਅਸੀਸ ਬਖਸ਼ਿਸ਼ ਕਰਿਓ ਜੇ ਦੇਹੋ ਸੱਜਣ ਅਸੀਂ ਸੜੀਆਂ ਜਿਉ ਹੋਵੇ ਸਾਹਿਬ ਸੋ ਮੇਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।